ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ 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 ਨਾਮ ਵਾਹਿਗੁਰੂ ਸਤ ਨਾਮ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
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 ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ਼ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ਼ ਜੇ ਆਸਾ ਅੰਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀਆ ਹੈ ਨਾਨਕ ਹੋ ਬਲਿਹਾਰੈ ਜਾਓ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋ ਪੰਖੇਰੂ ਆਹੇ आवत जात न दिसही ना पर पंखी ताहे बहुरंगी रस भोगया शब्द रह निर्वाण हर रस फल रते नानका करम सच्चा निशान पौड़ी आपे धरती आपे है राहक आप जम्माए पीसावै आप पकावै आप भांडे दे परोसै आपे ही बह खावै आपे जल आपे दे शिंगा आपे चुली परावै आपे संगत सद बहल आपे विदा करावै जिसनु कृपाल होवै हर आपे तिसनु हुक्म मनावै आपे संगत सद बहल आपे विदा करावै जिसनु कृपाल होवै हर आपे तिसनु हुक्म मनावै वाहेगुरु जी का खालसा वाहेगुरु जी की फतेह।
सतनाम धन्नवाद हे गुरु साहिब जियो जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा हम करी वखियान डंडौत वंदन अनेक बार सर्व कला समरथ ढोलन तेरा खो प्रभु राखो प्रभु डोलन ते ढोलन ते राखो प्रभु नानक दे कर हथ परम सम्मान योग चवर शतर तख्त दे मालिक साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सतगुरां दे अमृत बचन जो अज अमृत वेले सतगुरां ने प्रकाशमान हो के बख्शिश कीते ने इन ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਹਜ਼ੂਰ ਦੇ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰ ਹੋਏ ਹੋ। ਜੋ ਅੱਜ ਦੇ ਪਾਵਨ ਪਵਿੱਤਰ ਬਚਨ ਵਿਚਾਰ ਅਧੀਨ ਨੇ, ਇਹ ਅੰਮ੍ਰਿਤ ਬੋਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਬਿਹਾਗੜੇ ਕੀ ਵਾਰ ਜਿਸ ਵਿਚਾਰ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ, ਇਸ ਬਿਹਾਗੜੇ ਕੀ ਵਾਰ ਵਿੱਚੋਂ ਅੱਜ ਦਾ ਇਹ ਹੁਕਮ ਛੇਵੀਂ ਪੌੜੀ ਹੈ। ਪੌੜੀ ਦੇ ਉਚਾਰਨ ਕਰਤਾ ਚੌਥੇ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ, ਔਰ ਇਸ ਪੌੜੀ ਨਾਲ ਜੋ ਦੋ ਸ਼ਲੋਕ ਦਰਜ ਕੀਤੇ ਗਏ, ਇਹਨਾਂ ਸ਼ਲੋਕਾਂ ਦੇ ਉਚਾਰਨ ਕਰਤਾ ਤੀਸਰੇ ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ। ਅੱਜ ਦੀ ਵਿਚਾਰ ਦਾ ਮਰਕਜ਼ ਇਹ ਹੈ ਕਿ ਪਹਿਲੇ ਸ਼ਲੋਕ ਵਿੱਚ ਉਸ ਫਕੀਰ ਨੂੰ, ਉਸ ਦਰਵੇਸ਼ ਨੂੰ ਮੁਖਾਤਬ ਕੀਤਾ ਗਿਆ ਹੈ ਕਿ ਜਿਹਨੇ ਆਪਣੇ ਨਾਮ ਨਾਲ ਵੀ ਫਕੀਰ ਸ਼ਬਦ ਜੋੜ ਲਿਆ, ਆਪਣੇ ਤਨ ਉੱਤੇ ਫਕੀਰਾਂ ਵਾਲੇ ਲਿਬਾਸ, ਦਰਵੇਸ਼ਾਂ ਵਾਲੇ ਕੱਪੜੇ ਧਾਰਨ ਕਰ ਲਏ, ਪਰ ਅੰਦਰ ਦੀ ਬਿਰਤੀ ਇੰਨੀ ਤਮਾ ਭਰੀ ਹੈ ਕਿ ਘਰ ਘਰ ਦੇ ਵਿੱਚ ਜਾ ਕੇ ਹੱਥ ਫੈਲਾ ਕੇ ਝੋਲੀ ਫੈਲਾ ਕੇ ਖਾਣ ਵਾਸਤੇ ਮੰਗਦਾ ਹੈ। ਪਰ ਗੁਰੂ ਅਮਰਦਾਸ ਕਹਿੰਦੇ ਨੇ ਤਰਕਾਰ ਹੈ ਐਸੀ ਦਰਵੇਸ਼ੀ ਦੇ, ਇਹੋ ਜਿਹੇ ਲਿਬਾਸ ਦੇ, ਜਿਹੜਾ ਘਰ ਘਰ ਵੀ ਜਾ ਕੇ ਆਪਣੇ ਜੀਵ ਦੇ ਚਸਕੇ ਰਸ ਹੀ ਪੂਰੇ ਕਰ ਰਿਹਾ ਹੈ। ਅਸਲ 'ਚ ਦਰਵੇਸ਼ ਹੋਵੇ ਜਿਹੜਾ ਕਾਮਨਾਵਾਂ ਨੂੰ ਤਿਆਗ ਦਿੰਦਾ, ਅੰਦਰ ਦੇ ਚਿੰਤਾ ਝੋਰੇ ਤੋਂ ਮੁਕਤ ਹੋ ਜਾਂਦਾ, ਬਸ ਗੁਰੂ ਦੇ ਸਨਮੁਖੋ ਝੋਲੀ ਉਹ ਵੀ ਫੈਲਾਉਂਦਾ, ਪਰ ਗੁਰੂ ਦੇ ਦਰ 'ਤੇ ਝੋਲੀ ਅੱਡ ਕੇ ਪਰਮੇਸ਼ਵਰ ਜੀ ਦੇ ਨਾਮ ਦੀ ਜਾਚਨਾ ਕਰਦਾ ਹੈ। ਇਹ ਪਹਿਲੇ ਸ਼ਲੋਕ ਦਾ ਵਿਚਾਰ ਹੋਵੇਗਾ। ਦੂਸਰੇ ਸ਼ਲੋਕ ਵਿੱਚ ਇੱਕ ਰੁੱਖ ਤੇ ਦੋ ਪੰਛੀ ਨੇ, ਇਹਨਾਂ ਦੇ ਖੰਭ ਵੀ ਕੋਈ ਨਹੀਂ, ਆਉਂਦੇ ਵੀ ਨਹੀਂ ਦਿਸਦੇ ਤੇ ਜਾਂਦੇ ਵੀ ਨਜ਼ਰ ਨਹੀਂ ਆਉਂਦੇ, ਪਰ ਜਿਨ੍ਹਾਂ ਨੇ ਸੰਸਾਰ ਦੇ ਪਦਾਰਥਾਂ ਰਸਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ, ਉਹਨਾਂ ਨੇ ਪਰਮੇਸ਼ਵਰ ਦੇ ਨਾਮ ਰਸ ਨੂੰ ਚੱਖਿਆ ਹੈ। ਇਹ ਦੂਸਰਾ ਸ਼ਲੋਕ ਹੈ। ਪੌੜੀ ਗੁਰੂ ਰਾਮਦਾਸ ਸਰਵ ਵਿਆਪਕ ਪਰਮਾਤਮਾ ਆਪ ਹੀ ਖਾਲਵਾਉਣ ਵਾਲਾ, ਆਪ ਹੀ ਜ਼ਮੀਨ ਵਿੱਚ ਬੀਜ ਬੀਜਣ ਵਾਲਾ, ਆਪੇ ਫਸਲ ਪਾਲਦਾ, ਆਪੇ ਵੱਢਦਾ, ਆਪੇ ਪੀਂਦਾ, ਆਪੇ ਪਕਾਉਂਦਾ, ਆਪੇ ਪੰਗਤਾਂ ਵਿੱਚ ਬਿਠਾ ਕੇ ਛਕਾਉਂਦਾ, ਆਪੇ ਪੀਣ ਨੂੰ ਪਾਣੀ ਦਿੰਦਾ, ਆਪੇ ਚੁਲੀਆਂ ਕਰਾਉਂਦਾ, ਆਪੇ ਹੀ ਸੰਗਤ ਨੂੰ ਸੱਦ ਲੈਂਦਾ, ਅਤੇ ਆਪੇ ਗੁਰਦੇਵ ਕਹਿੰਦੇ ਨੇ ਪਰਮਾਤਮਾ ਵਿਦਾਇਗੀ ਬਖਸ਼ ਦਿੰਦਾ ਹੈ। ਪਰ ਜਿਸ ਉੱਪਰ ਉਸ ਦੀ ਕਿਰਪਾ ਹੋਵੇ ਉਹਨੂੰ ਹੁਕਮ ਮੰਨਣ ਦੀ ਦਾਤ ਦਿੰਦਾ ਹੈ। ਆਓ ਸਾਧ ਸੰਗਤ, ਦੋ ਸ਼ਲੋਕ ਤੇ ਇਸ ਅੰਮ੍ਰਿਤ ਪੌੜੀ ਦੀ ਵਿਚਾਰ ਗੁਰਦੇਵ ਦੀ ਕਿਰਪਾ ਨਾਲ ਆਪਾਂ ਕਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਕਿਰਪਾ ਕਰਕੇ ਅਸੀਸ ਬਖਸ਼ੋ ਕਿ ਦਾਤਾਰ ਅੰਦਰ ਦਾ ਟਿਕਾ ਬਖਸ਼ ਕੇ, ਅਰੋਗਤਾ ਦੀ ਦਾਤ ਬਖਸ਼ ਕੇ ਸਤਿਗੁਰੂ ਗੁਰੂ ਰਾਮਦਾਸ ਸੋਕੇ ਖਰੇ ਕਰਨ ਵਾਲੇ, ਦੁੱਖਾਂ ਦਰਿਦਰਾਂ ਦਾ ਨਾਸ਼ ਕਰਨ ਵਾਲੇ, ਖਾਲੀਆਂ ਨੂੰ ਭਰਨ ਵਾਲੇ ਸੋਢੀ ਸੁਲਤਾਨ ਦਾਤਾ ਜੀ, ਆਪ ਆਪਣੀ ਕਲਾ ਵਰਤਾਓ, ਆਪ ਵਿੱਚ ਵਰਤ ਕੇ ਹਿਰਦੇ ਦੀ ਗਰੀਬੀ, ਆਸਥਾ, ਪੂਰਨ ਭਰੋਸਾ ਅਤੇ ਅਕੀਦਾ ਬਖਸ਼ ਕੇ ਵਿਚਾਰ ਕਿਰਪਾ ਕਰਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ਼।
ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 17 ਰਾਗਾਂ ਦੇ ਅੰਦਰ ਅੰਮ੍ਰਿਤ ਬੋਲ ਨੇ, ਉਹ ਇਸ ਸਲੋਕ ਦੀ ਆਰੰਭਤਾ ਵਿੱਚ ਬਖਸ਼ਿਸ਼ ਕਰਦੇ ਨੇ, ਦਰਵੇਸ਼ੀ ਕੋ ਜਾਣ ਸੀ, ਵਿਰਲਾ ਕੋ ਦਰਵੇਸ਼। ਇਹਦੇ ਅਰਥ ਇਉਂ ਕਰ ਲਈਏ ਕਿ ਦਰਵੇਸ਼ਾਂ ਵਾਲਾ ਕਰਨੀ ਨਾਮਾ, ਫਕੀਰਾਂ ਵਾਲੀ ਜ਼ਿੰਦਗੀ, ਪਹੁੰਚੀਆਂ ਹੋਈਆਂ ਪਵਿੱਤਰ ਆਤਮਾ ਵਾਲਾ ਜੀਵਨ ਕੋਈ ਟਾਵਾਂ ਟਾਵਾਂ ਹੀ ਜਾਣਦਾ ਹੈ। ਦਰਵੇਸ਼ੀ, ਇਹਦਾ ਅਰਥ ਦਰਵੇਸ਼ ਦਾ ਜੀਵਨ, ਉਹਦਾ ਕਰਨੀ ਨਾਮਾ। ਦਰਵੇਸ਼ੀ ਕੋ ਜਾਣ ਸੀ, ਵਿਰਲਾ ਕੋ ਦਰਵੇਸ਼। ਕੋਈ ਟਾਵਾਂ ਟਾਵਾਂ ਦਰਵੇਸ਼ ਹੈ ਜਿਹੜਾ ਦਰਵੇਸ਼ੀ ਦੇ ਗੁਣਾਂ ਨੂੰ, ਉਹਦੇ ਲੱਛਣਾਂ ਨੂੰ ਅਤੇ ਉਸ ਜੀਵਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅਤੇ ਜਿਸ ਨੂੰ ਇਹਦਾ ਪਤਾ ਨਹੀਂ, ਹਜ਼ੂਰ ਕਹਿੰਦੇ ਨੇ ਜ਼ਿਆਦਾਤਰ ਲਿਬਾਸ ਦਰਵੇਸ਼ਾਂ ਵਾਲੇ ਨੇ, ਕੱਪੜੇ ਫਕੀਰਾਂ ਵਾਲੇ ਨੇ, ਬਾਣੀ ਕਈ ਵਾਰੀ ਧਰਮਾਤਮਾਵਾਂ ਵਾਲੇ ਪਾ ਲੈਂਦੇ ਨੇ, ਪਰ ਅੰਦਰ ਦੀ ਅਵਸਥਾ ਇਹ ਹੈ।
ਜੇ ਘਰ ਘਰ ਹੰਡੈ ਮੰਗਦਾ, ਤਿਗ ਜੀਵਨ ਤਿਗ ਵੇਸ਼।
ਜੇਕਰ ਕੋਈ ਆਪਣੇ ਆਪ ਨੂੰ ਦਰਵੇਸ਼ ਵੀ ਕਹਾਏ ਤੇ ਘਰ ਘਰ ਦੇ ਵਿੱਚ ਜਾ ਕੇ ਉਹ ਮੰਗਦਾ ਫਿਰੇ, ਵੈਸੇ ਖੰਡੈ ਦਾ ਅਰਥ ਹੁੰਦਾ ਫਿਰਨਾ, ਘੁੰਮਣਾ, ਭਟਕਣਾ। ਜੇਕਰ ਕੋਈ ਇਨਸਾਨ ਦਰਵੇਸ਼ ਵਾਲਾ ਬਾਣਾ ਵੀ ਪਾ ਲਵੇ ਤੇ ਘਰ ਘਰ ਵੀ ਜਾ ਕੇ ਉਹ ਹੱਥ ਅੱਡ ਅੱਡ ਕੇ ਮੰਗਦਾ ਫਿਰੇ ਖਾਣ ਲਈ, ਉਹ ਦਰ ਦਰ ਦਾ ਮੁਥਾਜ ਹੋਇਆ ਹੋਵੇ, ਧੰਨ ਗੁਰੂ ਅਮਰਦਾਸ ਦੇ ਬਚਨ, ਉਹਦਾ ਦਰਵੇਸ਼ ਪੁਣਾ ਵੀ ਲਾਂਤ ਯੋਗ ਤੇ ਉਹਦਾ ਤਨ ਤੇ ਧਾਰਨ ਕੀਤਾ ਹੋਇਆ ਵੇਸ਼ ਉਹ ਵੀ ਤਰਕਾਰ ਯੋਗ ਹੈ। ਇਹ ਹੈ ਅੰਮ੍ਰਿਤ ਅੱਜ ਦੇ ਬਚਨ ਦਾ ਪਹਿਲਾ ਸ਼ਲੋਕ। ਆਓ ਇਸੇ ਦੋ ਤੁਕਾਂ ਦਾ ਆਪਾਂ ਵਿਸਤਾਰ ਕਰ ਲਈਏ। ਪਹਿਲੀ ਬੇਨਤੀ ਦਾਸ ਕਰੇਗਾ ਕਿ ਦਰਵੇਸ਼ ਸ਼ਬਦ ਦੇ ਅਰਥ ਕੀ ਨੇ, ਕਿਉਂਕਿ ਇਹ ਸ਼ਬਦ ਹੁਕਮਨਾਮੇ ਦੀ ਆਰੰਭਤਾ ਵਿੱਚ ਆਇਆ ਹੈ। ਜਿਵੇਂ ਅਸੀਂ ਗੁਰਮਤਿ ਦੇ ਸ਼ਬਦਾਂ ਵਿੱਚ ਪੜ੍ਹਨੇ ਹਾਂ, ਸੰਤ ਸ਼ਬਦ ਆਉਂਦਾ, ਸਾਧ ਸ਼ਬਦ ਆਉਂਦਾ, ਗੁਰਮੁਖ ਸ਼ਬਦ ਆਉਂਦਾ, ਬ੍ਰਹਮ ਗਿਆਨੀ ਸ਼ਬਦ ਆਉਂਦਾ, ਜਾਂ ਭਾਵਨਾ ਵਾਲੇ ਹੋਰ ਸ਼ਬਦ ਸਨਮੁਖ ਆਦਿਕ ਮਿਲਦੇ ਨੇ। ਇਸੇ ਤਰ੍ਹਾਂ ਇਉਂ ਕਹਿ ਲਈਏ, ਇਸਲਾਮੀ ਮਤ ਨੂੰ ਕਮਾਉਣ ਵਾਲਿਆਂ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ ਦਰਵੇਸ਼, ਤੇ ਇਹ ਸ਼ਬਦ ਅਸੀਂ ਪੰਜਾਬੀ ਵਿੱਚ ਵੀ ਹੁਣ ਇਸ ਦੀ ਆਮ ਵਰਤੋਂ ਕਰਨੇ ਕਿ ਫਲਾਣਾ ਬੰਦਾ ਤਾਂ ਬਿਲਕੁਲ ਦਰਵੇਸ਼ ਹੈ। ਕਈ ਰਾਜਨੀਤਿਕ ਲੋਕਾਂ ਲਈ ਵੀ ਸ਼ਬਦ ਵਰਤੇ ਜਾਂਦੇ ਨੇ, ਇਹ ਤਾਂ ਦਰਵੇਸ਼ ਸਿਆਸਤਦਾਨ ਹੈ। ਮੈਂ ਬੇਨਤੀ ਕਰਨਾ ਚਾਹਾਂਗਾ ਕਿ ਪਹਿਲਾਂ ਇਸ ਫਾਰਸੀ ਦੇ ਸ਼ਬਦ ਦਰਵੇਸ਼, ਇਹਦੀ ਗਹਿਰਾਈ ਵਿੱਚ ਜਾਈਏ ਕਿ ਦਰਵੇਸ਼ ਸ਼ਬਦ ਬਣਿਆ ਕਿੱਥੋਂ ਹੈ। ਅਸਲ 'ਚ ਫਾਰਸੀ ਦਾ ਸ਼ਬਦ ਹੈ, ਇਹ ਪੰਜਾਬੀ 'ਚ ਹੈ ਦਰਵੇਸ਼, ਪਰ ਫਾਰਸੀ ਵਿੱਚ ਸ਼ਬਦ ਹੈ ਕਿ ਦਰ ਆਵੇਜ਼। ਫਿਰ ਸ਼ਬਦ ਦਾ ਰਾਹ ਦੇਣਾ ਕਿ ਦਰਵੇਸ਼ ਸ਼ਬਦ ਬਣਿਆ ਹੈ ਦਰ ਆਵੇਜ਼। ਦਰ ਦਾ ਅਰਥ ਹੈ ਦਰਵਾਜ਼ਾ, ਤੇ ਆਵੇਜ਼ ਦਾ ਅਰਥ ਸਿਆਣੇ ਵਿਦਵਾਨ ਕਰਦੇ ਨੇ ਲਟਕਿਆ ਹੋਇਆ, ਦਰਵਾਜ਼ੇ ਤੇ ਡਿੱਗਿਆ ਹੋਇਆ, ਦਰਵਾਜ਼ੇ ਨੂੰ ਘੁੱਟ ਕੇ ਚੰਬੜਿਆ ਹੋਇਆ। ਅਸਲ 'ਚ ਦਰਵੇਸ਼ ਦੇ ਅਰਥ ਇਹ ਨੇ ਕਿ ਜਿਹੜਾ ਆਪਣੇ ਮੁਰਸ਼ਦ, ਆਪਣੇ ਮਾਲਕ, ਆਪਣੇ ਸਾਈਂ ਦੇ ਦਰਵਾਜ਼ੇ ਉੱਤੇ ਲਟਕਿਆ ਹੋਇਆ ਹੈ। ਇਹਦੇ ਅਰਥ ਫਿਰ ਮੈਂ ਸੰਖੇਪ ਅਰਜ ਕਰਾਂ ਕਿ ਜਿਹੜਾ ਪਰਮਾਤਮਾ ਦੇ ਦਰ ਤੇ ਡਿੱਗ ਪਿਆ, ਜਿਹੜਾ ਪਰਮੇਸ਼ਵਰ ਦੇ ਦਰ ਤੇ ਢਹਿ ਪਿਆ, ਜਿਹਨੇ ਰੱਬ ਦੇ ਦਰ ਨੂੰ ਘੁੱਟ ਕੇ ਪਕੜ ਲਿਆ, ਗੁਰਬਾਣੀ ਮੁਤਾਬਕ ਉਸ ਨੂੰ ਦਰਵੇਸ਼ ਕਿਹਾ ਗਿਆ ਹੈ, ਦਰਵਾਜ਼ੇ ਤੇ ਡਿੱਗਿਆ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਵੇਸ਼ ਆਮ ਤੌਰ ਤੇ ਫਕੀਰ ਆਪਣੇ ਤਨ ਉੱਤੇ ਲਿਬਾਸ ਧਾਰਨ ਕਰਦੇ ਨੇ, ਤੇ ਉਹਨਾਂ ਦੇ ਕੋਲ ਬੰਦਗੀ ਤਾਂ ਹੈ ਨਹੀਂ, ਕੇਵਲ ਉਹਨਾਂ ਦੇ ਕੋਲ ਲਿਬਾਸ ਹੈ, ਤੇ ਉਸ ਲਿਬਾਸ ਦੇ ਥੱਲੇ ਉਹ ਘਰ ਘਰ ਦੇ ਵਿੱਚ ਜਾ ਕੇ ਮੰਗ ਕੇ ਖਾਂਦੇ। ਉਹਨਾਂ ਦੀ ਜ਼ਬਾਨ ਦਾ ਰਸ, ਉਹਨਾਂ ਦੀ ਜੀਵ ਦਾ ਰਸ ਚਸਕਾ ਘਰ ਘਰ ਵਿੱਚ ਜਾ ਕੇ ਖਾਣ ਕਰਕੇ ਉਹ ਦਿਨ ਰਾਤ ਵਧਦਾ ਪਿਆ ਹੈ। ਤੇ ਸਤਿਗੁਰੂ ਕਹਿੰਦੇ ਨੇ ਕਿ ਅਸਲ 'ਚ ਇਹ ਦਰਵੇਸ਼ ਨਹੀਂ ਕਿ ਜਿਹੜੇ ਜੀਵ ਦੇ ਰਸ ਵਿੱਚ ਪਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਮੈਂ ਬੇਨਤੀਆਂ ਕਰਨੀਆਂ ਨੇ, ਤੇ ਖਾਸ ਕਰਕੇ ਮਹਾਨ ਦਰਵੇਸ਼ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ, ਬਾਬਾ ਫਰੀਦ ਸਾਹਿਬ, ਉਹਨਾਂ ਦੀ ਰਚਨਾ ਵਿੱਚੋਂ ਆਪਾਂ ਕੁਝ ਜ਼ਰੂਰ ਵਿਚਾਰਾਂਗੇ। ਗੁਰੂ ਨਾਨਕ ਸਾਹਿਬ ਨੇ ਕੁਝ ਬਚਨ ਕਹੇ ਨੇ, ਹਜ਼ੂਰ ਨੇ ਫਰਮਾਇਆ ਕਿ ਇਸ ਧਰਤੀ ਤੇ ਪੀਰ ਵੀ ਆਏ, ਪੈਗੰਬਰ ਵੀ ਆਏ, ਮਸਤਾਨੇ ਫਕੀਰ ਵੀ ਆਏ, ਇੱਥੇ ਸੱਚ ਦੀ ਗਵਾਹੀ ਦੇਣ ਵਾਲੇ ਸ਼ਹੀਦ ਵੀ ਆਏ, ਇੱਥੇ ਸ਼ੇਖ ਵੀ ਆਏ, ਇੱਥੇ ਕਾਜ਼ੀ ਤੇ ਮੁੱਲਾਂ ਵੀ ਮਿਲਣਗੇ, ਪਰ ਦਰਵੇਸ਼ ਇੱਕ ਐਸਾ ਹੈ ਜਿਹਦੀ ਪਰਮਾਤਮਾ ਦੇ ਘਰ ਤੱਕ ਰਸੀਦ ਹੈ, ਉਹ ਰੱਬ ਦੇ ਦਰ ਤੱਕ ਉਹਦੀ ਪਹੁੰਚ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਪੀਰ, ਪੈਕਾਮਰ, ਸਾਲਕ, ਸਾਧਕ, ਸੌਦੇ ਔਰ ਸ਼ਹੀਦ, ਸ਼ੇਖ, ਮਸ਼ਾਇਕ, ਕਾਜ਼ੀ, ਮੁੱਲਾਂ, ਤੇ ਉਹਦੇ ਵਿੱਚ ਅਗਲੀ ਤੋਕੇ ਦਰ ਦਰਵੇਸ਼ ਰਸ਼ੀਦ, ਜਿਹੜੇ ਪਰਮਾਤਮਾ ਦੇ ਦਰ ਦੇ ਦਰਵੇਸ਼ ਨੇ, ਉਹਨਾਂ ਦੀ ਪਹੁੰਚ, ਉਹਨਾਂ ਦਾ ਸਿੱਧਾ ਸੰਬੰਧ ਉਸ ਅੱਲਾ ਨਾਲ, ਰੱਬ ਨਾਲ, ਉਸ ਖੁਦਾ ਦੇ ਨਾਲ ਹੈ। ਇਹਦਾ ਮਤਲਬ ਕਿ ਉਹ ਦਰਵੇਸ਼ ਦਾ ਜੀਵਨ ਕੀ ਹੈ। ਫਿਰ ਸਤਿਗੁਰੂ ਨੇ ਬਾਣੀ 'ਚ ਬਚਨ ਕੀਤਾ, ਕਹਿਣ ਲੱਗੇ ਸਹਿਜ ਸਾਧ ਸੁਖ ਰਸ ਕਸ ਤਜੀ ਅਲੇ। ਦਰਵੇਸ਼ ਦਾ ਅਰਥ ਕੇਵਲ ਕੱਪੜੇ ਪਾਉਣਾ ਨਹੀਂ, ਫਕੀਰੀ ਦਾ ਅਰਥ ਕੇਵਲ ਬਾਣਾ ਪਾਉਣਾ ਨਹੀਂ। ਦਰਵੇਸ਼ ਅਸਲ ਵਿੱਚ ਉਹ ਹੋਵੇ ਜਿਹਨੇ ਦੁਨੀਆਂ ਦੇ ਸਾਧ ਨੂੰ, ਸਵਾਦ ਨੂੰ ਛੱਡ ਦਿੱਤਾ, ਜਿਹੜਾ ਸੁੱਖ ਤੋਂ ਨਿਰਲੇਪ, ਦੁੱਖ ਤੋਂ ਨਿਰਲੇਪ, ਜਿਹਨੇ ਹਰ ਪ੍ਰਕਾਰ ਦੇ ਸਵਾਦ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ। ਸਹਿਜ ਸਾਧ ਸੁਖ ਰਸ ਕਸ ਤਜੀ ਅਲੇ, ਕਾਪੜ ਛੋਡੇ ਚਮੜ ਲੀਏ, ਦੁਖੀਏ ਦਰਦ ਵੰਦ ਦਰ ਤੇਰੇ ਨਾਮ ਰਤੇ ਦਰਵੇਸ਼ ਪਏ। ਜਿਹੜੇ ਪਰਮਾਤਮਾ ਤੇਰੇ ਨਾਮ 'ਚ ਰਤੇ ਨੇ, ਤੇਰੀ ਬੰਦਗੀ 'ਚ ਦਿਨ ਰਾਤ ਜੁੜੇ ਨੇ, ਦਰਅਸਲ ਉਹ ਹੀ ਤੇਰੇ ਦਰ ਦੇ ਦਰਵੇਸ਼ ਨੇ। ਇਸ ਤੋਂ ਅੱਗੇ ਬਾਣੀ 'ਚੋਂ ਆਈਏ, ਅਸਲ 'ਚ ਦੇਖੋ ਦਰਵੇਸ਼ ਆਪਣੇ ਤਨ ਦਾ ਪਹਿਰੇਦਾਰ ਹੈ। ਉਂਝ ਸਮਾਜ ਨੂੰ ਝਾਤੀ ਮਾਰ ਕੇ ਦੇਖੋ, ਇੱਥੇ ਹਰ ਬੰਦੇ ਹੀ ਪਹਿਰੇਦਾਰ ਤੁਹਾਨੂੰ ਦਿਸੇਗਾ। ਅਸੀਂ ਲੋਕਾਂ ਦੇ ਘਰਾਂ ਦਾ ਪਹਿਰਾ ਦਿੰਦੇ ਹਾਂ, ਲੋਕਾਂ ਦੇ ਸਰੀਰ ਦਾ ਪਹਿਰਾ ਦਿੰਦੇ ਹਾਂ, ਪਰ ਆਪਣੇ ਤਨ ਦਾ, ਆਪਣੇ ਮਨ ਦਾ, ਆਪਣੇ ਅੰਦਰ ਦਾ ਪਹਿਰਾ ਕੇਵਲ ਦਰਵੇਸ਼ ਦਿੰਦਾ ਹੈ। ਉਹ ਕਿਵੇਂ ਪਹਿਰਾ ਦਿੰਦੇ ਹਾਂ? ਮੈਂ ਬੇਨਤੀ ਕਰਾਂਗਾ ਕਿ ਕਿਸੇ ਦੇ ਪਰਿਵਾਰ ਵਿੱਚ ਕੋਈ ਘਟਨਾ ਵਾਪਰੇ, ਉਹਦੇ ਘਰ ਵਿੱਚ ਕੌਣ ਆ ਰਿਹਾ, ਕੌਣ ਜਾ ਰਿਹਾ, ਉਹਦੇ ਬੱਚੇ ਕੀ ਕਰ ਰਹੇ ਨੇ, ਉਹ ਆਪ ਕੀ ਕਰ ਰਿਹਾ। ਸਾਡਾ ਸਮਾਜ ਲੋਕਾਂ ਦੇ ਜੀਆਂ ਦੀ ਪਹਿਰੇਦਾਰੀ ਦੇ ਰਿਹਾ ਹੈ, ਆਪਣੇ ਵੱਲ ਝਾਤੀ ਨਹੀਂ ਮਾਰਦਾ, ਉਹ ਲੋਕਾਂ ਦੇ ਪਹਿਰੇ ਦਿੰਦਾ। ਪਰ ਹਜ਼ੂਰ ਨੇ ਕਿਹਾ ਦਰਵੇਸ਼ ਹੋਵੇ ਜਿਹੜਾ ਆਪਣੇ ਦਿਲ ਦੀ ਪਹਿਰੇਦਾਰੀ ਦੇਵੇ ਕਿ ਮੇਰੇ ਦਿਲ ਅੰਦਰ ਕੋਈ ਵਾਸ਼ਨਾ ਨਾ ਪ੍ਰਵੇਸ਼ ਕਰ ਜਾਏ, ਮੇਰੇ ਦਿਲ ਅੰਦਰ ਕੋਈ ਵਕਾਰ ਨਾ ਪ੍ਰਵੇਸ਼ ਕਰ ਜਾਏ, ਮੇਰੇ ਦਿਲ ਦੇ ਅੰਦਰ ਕੋਈ ਸੰਸਾਰਕ ਤਮਾ ਨਾ ਪ੍ਰਵੇਸ਼ ਕਰ ਜਾਏ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਿਹਾ ਕਿ ਦਿਲ ਦਰਵਾਨੀ ਜੋ ਕਰੇ, ਜਿਹੜਾ ਆਪਣੇ ਦਿਲ ਦੀ ਦਰਵਾਨੀ, ਦਰਵਾਨ ਦਾ ਅਰਥ ਹੁੰਦਾ ਪਹਿਰੇਦਾਰ, ਜਿਹੜਾ ਆਪਣੇ ਦਿਲ ਦਾ ਪਹਿਰਾ ਦਿੰਦਾ ਹੈ ਕਿ ਮੇਰੇ ਦਿਲ ਅੰਦਰ ਤਾਂ ਕੁਛ ਨਹੀਂ ਜਾ ਰਿਹਾ, ਕਿ ਮੇਰੇ ਅੰਦਰ ਦੇ ਫੁਰਨੇ ਮਾੜੇ ਤਾਂ ਨਹੀਂ, ਕਿ ਮੈਂ ਆਪਣੇ ਗਿਆਨ ਇੰਦਰੀਆਂ ਦੇ ਨਾਲ ਅੰਦਰ ਵਾਸ਼ਨਾ ਤੇ ਨਹੀਂ ਪਹੁੰਚਾ ਰਿਹਾ। ਦਿਲ ਦਰਵਾਨੀ ਜੋ ਕਰੇ, ਜਿਹੜਾ ਆਪਣੇ ਦਿਲ ਦੀ ਪਹਿਰੇਦਾਰੀ ਕਰਦਾ ਹੈ, ਦਰਵੇਸ਼ੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਹਜ਼ੂਰ ਕਹਿੰਦੇ ਨੇ ਉਹਦੇ ਪਿਆਰ ਨੂੰ, ਉਹਦੇ ਇਸ਼ਕ ਨੂੰ, ਉਹਦੇ ਅੰਦਰ ਦੀ ਜੋ ਪ੍ਰੀਤ ਹੈ ਉਹਨੂੰ ਕੇਵਲ ਕਰਤਾ ਪੁਰਖ ਜਾਣਦਾ ਹੈ। ਦਰਵੇਸ਼ ਹੋਵੇ ਜਿਹੜਾ ਆਪਣੇ ਦਿਲ ਦੀ ਨਿਗਰਾਨੀ ਕਰਦਾ ਹੋਵੇ, ਅਤੇ ਜਿਹੜਾ ਦਿਲ ਦੀ ਨਿਗਰਾਨੀ ਕਰੇਗਾ, ਦਿਲ ਦਾ ਪਹਿਰਾ ਦੇਵੇਗਾ, ਉਹਨੂੰ ਇੰਨੀ ਕੁ ਸਮਝ ਪੈ ਜਾਂਦੀ ਹੈ ਕਿ ਮੇਰੇ ਦਿਲ ਅੰਦਰ ਕਿਹੋ ਜਿਹਾ ਖਿਆਲ, ਕਿਹੋ ਜਿਹਾ ਫੁਰਨੇ ਅਤੇ ਕੈਸੀ ਵਾਸ਼ਨਾ ਪ੍ਰਵੇਸ਼ ਕਰਦੀ। ਇਸ ਤੋਂ ਅਗਲੀ ਬੇਨਤੀ, ਦਰਵੇਸ਼ ਅਸਲ 'ਚ ਉਸ ਜੀਵਨ ਦਾ ਨਾਮ ਹੈ ਜਿਹੜਾ ਸਵਾਦਾਂ ਤੋਂ ਮੁਕਤ ਹੋ ਜਾਂਦਾ। ਦਰਵੇਸ਼ ਉਸ ਨੂੰ ਕਿਹਾ ਜਾਂਦਾ ਜਿਹੜਾ ਸਦੀਵ ਕਾਲ ਲਈ ਆਪਣੇ ਮਾਲਕ ਦੇ ਦਰ 'ਤੇ ਡਿੱਗ ਪੈਂਦਾ ਹੈ। ਬਾਬਾ ਫਰੀਦ ਸਾਹਿਬ ਉਹਨਾਂ ਨੇ ਕੋਈ ਸ਼ਲੋਕ ਉਚਾਰਨ ਕੀਤੇ ਨੇ, ਖਾਸ ਕਰਕੇ ਦਰਵੇਸ਼ ਦੇ ਸੰਬੰਧ ਵਿੱਚ, ਜਿੱਥੇ ਹਜ਼ੂਰ ਨੇ ਕਿਹਾ ਦਰਵੇਸ਼ ਉਹ ਜਿਹੜਾ ਸਵਾਦਾਂ ਤੋਂ ਮੁਕਤ, ਦਰਵੇਸ਼ ਉਹ ਜਿਹੜਾ ਆਪਣੇ ਦਿਲ ਦਾ ਪਹਿਰਾ ਦੇਵੇ। ਉੱਥੇ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਜਿਸ ਨੂੰ ਪਰਮਾਤਮਾ ਨੇ ਆਪਣੇ ਲੜ ਨਾਲ ਲਾ ਲਿਆ, ਸਹੀ ਅਰਥਾਂ ਵਿੱਚ ਦਰਵੇਸ਼ ਹੋਵੇ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਆਪ ਲੀਏ ਲੜ ਲਾਏ, ਦਰ ਦਰਵੇਸ਼ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਲੜ ਨਾਲ ਲਾਇਆ, ਆਪਣੇ ਚਰਨਾਂ ਨਾਲ ਜੋੜ ਲਿਆ, ਦਰਅਸਲ ਉਹ ਦਰਵੇਸ਼ ਨੇ। ਆਪ ਲੀਏ ਲੜ ਲਾਏ ਦਰ ਦਰਵੇਸ਼, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਪਰਮਾਤਮਾ ਦੇ ਨਾਮ ਨਾਲ ਜੁੜੀਆਂ ਹੋਈਆਂ ਰੂਹਾਂ, ਸੱਚ ਨੂੰ ਪੱਲੇ ਬੰਨਣ ਵਾਲੀਆਂ ਰੂਹਾਂ ਉਹ ਦਰਵੇਸ਼ ਨੇ। ਤੇ ਹਜ਼ੂਰ ਨੇ ਫਰਮਾਇਆ ਉਹਨਾਂ ਦਾ ਆਉਣਾ ਵੀ ਸਫਲ ਤੇ ਉਹਨਾਂ ਦੇ ਸਨਮਾਨਯੋਗ ਮਾਂ ਉਹਨਾਂ ਨੂੰ ਵੀ ਸਫਲਤਾ ਦਿੱਤੀ ਗਈ। ਗੁਰਬਾਣੀ ਮੁਤਾਬਕ ਦਰਵੇਸ਼ ਉਹ ਵੇ ਕਿ ਜਿਹੜਾ ਪਰਮਾਤਮਾ ਦੇ ਦਰ 'ਤੇ ਡਿੱਗਾ ਹੈ। ਬੇਨਤੀ ਕਰਾਂ, ਦਰਵੇਸ਼ ਆਪਣੀ ਥਾਂ ਰੋਜ਼ ਰੋਜ਼ ਨਹੀਂ ਬਦਲਦਾ, ਇੱਕ ਵਾਰੀ ਮਾਲਕ ਦੇ ਦਰ 'ਤੇ ਢਹਿ ਪਿਆ ਅਤੇ ਸਾਰੀ ਜ਼ਿੰਦਗੀ ਉਹ ਕੇਵਲ ਮਾਲਕ ਦੇ ਚਰਨਾਂ ਵਿੱਚ ਹੀ ਬਤੀਤ ਕਰਦਾ ਹੈ। ਬਾਬਾ ਫਰੀਦ ਸਾਹਿਬ ਉਹਨਾਂ ਦਾ ਇੱਕ ਅੰਮ੍ਰਿਤ ਬਚਨ ਸ਼ਲੋਕ ਇਸ ਪ੍ਰਥਾਇਕ ਹੈ। ਉਹਨਾਂ ਨੇ ਫੁਰਮਾਇਆ ਕਿ ਅਸੀਂ ਬਾਹਰ ਦੇਖਦੇ ਹਾਂ ਰੁੱਖ ਨੇ, ਬ੍ਰਿਕਸ਼ ਕਹਿ ਲਓ, ਰੁੱਖ ਕਹਿ ਲਓ, ਇਹ ਰੁੱਖ, ਇਹਦੀ ਤੁਲਨਾ ਦਰਵੇਸ਼ ਨਾਲ ਕੀਤੀ ਗਈ। ਰੁੱਖ ਇੱਕ ਧਰਤੀ ਵਿੱਚ ਪੈਦਾ ਹੁੰਦਾ ਹੈ ਅਤੇ ਰੋਜ਼ ਰੋਜ਼ ਰੁੱਖ ਆਪਣੀ ਥਾਂ ਨਹੀਂ ਬਦਲਦਾ, ਅਤੇ ਜਿਹੜਾ ਰੋਜ਼ ਰੋਜ਼ ਥਾਂ ਬਦਲੇਗਾ ਉਹਦਾ ਆਕਾਰ ਨਹੀਂ ਵਧੇਗਾ, ਉਸ ਰੁੱਖ ਨੂੰ ਫਲ ਨਹੀਂ ਲੱਗਣਗੇ, ਉਸ ਰੁੱਖ ਨੂੰ ਫੁੱਲ ਨਹੀਂ ਪੈਣਗੇ। ਸੱਚ ਇਹ ਵੇ ਕਿ ਜਿਹੜਾ ਰੁੱਖ ਰੋਜ਼ ਰੋਜ਼ ਥਾਂ ਬਦਲੇਗਾ ਉਹਦੀ ਛਾਂ ਵੀ ਕੋਈ ਨਹੀਂ ਮਾਣ ਸਕਦਾ। ਦਰਵੇਸ਼ ਰੁੱਖ ਦੀ ਤਰ੍ਹਾਂ ਹੈ, ਉਹ ਇੱਕ ਵਾਰੀ ਮਾਲਕ ਦੇ ਦਰ 'ਤੇ ਡਿੱਗ ਪਿਆ, ਉਹਨੇ ਰੋਜ਼ ਰੋਜ਼ ਥਾਵਾਂ ਨਹੀਂ ਬਦਲਣੀਆਂ ਕਿ ਅੱਜ ਇਹਦੇ ਦਰ 'ਤੇ ਡਿੱਗਾ, ਕੱਲ੍ਹ ਨੂੰ ਦੂਸਰੇ ਦੇ ਦਰ 'ਤੇ ਡਿੱਗ ਪਿਆ, ਪਰਸੋਂ ਤੀਜੇ ਦੇ ਦਰ 'ਤੇ ਜਾ ਡਿੱਗਾ। ਦਰਵੇਸ਼ ਰੁੱਖ ਦੀ ਤਰ੍ਹਾਂ ਹੈ, ਇੱਕ ਜਗ੍ਹਾ 'ਤੇ ਲੱਗ ਗਿਆ ਅਤੇ ਸਾਰੀ ਜ਼ਿੰਦਗੀ ਉਸ ਰੁੱਖ ਨੇ ਕੇਵਲ ਇੱਕੋ ਥਾਂ 'ਤੇ ਰਹਿਣਾ ਹੈ। ਬੇਨਤੀ ਥੋੜ੍ਹੀ ਜਿਹੀ ਧਿਆਨ ਨਾਲ ਸੁਣਿਓ ਮੇਰੀ। ਉਹ ਰੁੱਖ ਫਿਰ ਜ਼ਮੀਨ ਵਿੱਚ ਉਹਦੀਆਂ ਜੜ੍ਹਾਂ ਵੱਧਦੀਆਂ ਨੇ ਅਤੇ ਜਦੋਂ ਉਹਦਾ ਆਕਾਰ ਵੱਧ ਹੈ ਅਤੇ ਹਰ ਮੌਸਮ ਦੀ ਮਾਰ ਰੁੱਖ ਆਪਣੇ ਤਨ ਦੇ ਉੱਤੇ ਖੰਡਾਉਂਦਾ ਹੈ। ਜੇ ਸਰਦੀ ਪਵੇ ਉਹ ਕੱਕਰ ਨੂੰ ਵੀ ਆਪਣੇ ਤਨ ਤੇ ਖੰਡਾਉਂਦਾ। ਜੇ ਜੇਠ ਵਿੱਚ ਅੱਤ ਦੀ ਲੂ ਚੱਲਦੀ ਹੋਵੇ ਤੇ ਰੁੱਖ ਉਸ ਲੂ ਨੂੰ ਵੀ ਆਪਣੇ ਤਨ ਤੇ ਖੰਡਾਉਂਦਾ ਹੈ। ਜੇ ਮੋਹਲੇ ਤਾਰ ਬਾਰਿਸ਼ ਪੈਂਦੀ ਹੋਵੇ ਤੇ ਰੁੱਖ ਉਸ ਬਰਸਾਤ ਨੂੰ, ਉਸ ਬਾਰਿਸ਼ ਨੂੰ ਵੀ ਆਪਣੇ ਤਨ ਤੇ ਖੰਡਾਉਂਦਾ ਹੈ। ਇਹ ਹੈ ਰੁੱਖ ਦਾ ਇੱਕ ਸੁਭਾਅ। ਤੇ ਬਾਬਾ ਫਰੀਦ ਸਾਹਿਬ ਨੇ ਆਪਣੀ ਰਚਨਾ ਵਿੱਚ ਰੱਬ ਦੇ ਦਰ ਤੇ ਡਿੱਗੇ ਹੋਏ ਦਰਵੇਸ਼ ਦੇ ਸੰਬੰਧ ਵਿੱਚ ਇਹ ਪ੍ਰਮਾਣ ਦਿੱਤਾ ਤੇ ਫੁਰਮਾਇਆ ਕਿ ਫਰੀਦਾ, ਸਾਹਿਬ ਦੀ ਕਰ ਚਾਕਰੀ, ਆਪਣੇ ਮਾਲਕ ਦੀ ਨੌਕਰੀ ਚਾਕਰੀ ਕਰ। ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਂਦ, ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜੀਰਾਂ। ਜਿਹੜੇ ਦਰਵੇਸ਼ ਨੇ ਉਹਨਾਂ ਦਾ ਜੀਵਨ ਤਾਂ ਇਸ ਤਰ੍ਹਾਂ ਹੈ ਜਿਵੇਂ ਰੁੱਖਾਂ ਦੀ ਜੀਰਾਂਦ ਹੈ। ਇਸ ਸਲੋਕ ਦੇ ਥੋੜ੍ਹੇ ਜਿਹੇ ਅਰਥ ਕਰਨ ਲਈ ਅਸੀਂ ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਰਚਨਾ ਦੇ ਵਿੱਚੋਂ ਇੱਕ ਪੌੜੀ ਦਾ ਪਾਠ ਜ਼ਰੂਰ ਕਰਾਂਗੇ। ਸਿਰਫ ਇਹ ਅਜੇ ਮੈਂ ਪ੍ਰਮਾਣ ਦੇ ਰਿਹਾ ਬਾਣੀ 'ਚੋਂ ਕਿ ਦਰਵੇਸ਼ ਇੱਕ ਕਮਾਈ ਦਾ ਨਾਮ ਹੈ, ਦਰਵੇਸ਼ ਇੱਕ ਅਕੀਦੇ ਦਾ ਨਾਮ ਹੈ, ਦਰਵੇਸ਼ ਰੱਬ ਦੇ ਦਰ ਤੇ ਲਟਕੇ ਹੋਏ ਤੇ ਡਿੱਗੀ ਹੋਈ ਪਵਿੱਤਰ ਆਤਮਾ ਦਾ ਨਾਮ ਹੈ। ਰੁੱਖ ਵਰਗੀ ਜਰਾਂਦ ਕਿਸੇ ਕੋਲ ਹੋਵੇਗੀ? ਸਿਰਫ ਇੱਕ ਦਰਵੇਸ਼ ਹੈ ਜਿਹਦੀ ਜਰਾਂਦ ਰੁੱਖ ਵਰਗੀ ਹੈ। ਮੈਂ ਅਰਜ਼ ਕੀਤੀ ਕਿ ਰੁੱਖ ਗਰਮੀ, ਸਰਦੀ, ਬਾਰਿਸ਼ ਸਭ ਕੁਝ ਸਹਿੰਦਾ, ਦਰਵੇਸ਼ ਹੋਵੇ ਜਿਹੜਾ ਦੁੱਖ ਨੂੰ ਵੀ ਸਹਿ ਲੈਂਦਾ, ਜਿਹੜਾ ਸੁੱਖ ਨੂੰ ਵੀ ਖੰਡਾ ਲੈਂਦਾ, ਦਰਵੇਸ਼ ਹੋਵੇ ਜਿਹੜਾ ਨਿੰਦਿਆਂ ਨੂੰ ਵੀ ਸਹਿ ਲੈਂਦਾ ਤੇ ਜਿਹੜਾ ਉਸਤਤ ਨੂੰ ਵੀ ਅੰਦਰ ਜਰ ਲੈਂਦਾ ਹੈ, ਦਰਵੇਸ਼ ਹੋਵੇ ਜਿਹੜਾ ਅਪਮਾਨ ਨੂੰ ਵੀ ਜਰ ਲੈਂਦਾ ਤੇ ਦਰਵੇਸ਼ ਹੋਵੇ ਕਿ ਜਿਹੜਾ ਅਭਿਮਾਨ ਤੋਂ ਵੀ ਆਪਣੇ ਆਪ ਨੂੰ ਬਚਾ ਲੈਂਦਾ ਹੈ। ਭਾਈ ਗੁਰਦਾਸ ਸਾਹਿਬ ਨੇ ਰੁੱਖ ਦੀ ਉਦਾਹਰਣ ਦੇ ਕੇ ਇਸੇ ਸਲੋਕ ਦੀ ਵਿਆਖਿਆ ਵਿਸਤਾਰ ਸਹਿਤ ਕੀਤੀ। ਦਰਵੇਸ਼ ਕੇਵਲ ਲੋਕਾਂ ਦਾ ਭਲਾ ਮੰਗਦਾ ਹੈ। ਇੱਕ ਰੁੱਖ, ਮੈਂ ਅਰਜ਼ ਕੀਤੀ, ਧੁੱਪ ਪਵੇ ਤੇ ਇਨਸਾਨ ਦਾ ਪਿੰਡਾ ਗਰਮੀ ਨਾਲ ਤਪਦਾ, ਉਹਦੀ ਚਮੜੀ ਧੁੱਪ ਨਾਲ ਭੁੱਜਦੀ ਹੈ ਤੇ ਮਨ 'ਚ ਇਹ ਖਿਆਲ ਉੱਠਦਾ ਕਿ ਕੋਈ ਛਾਂ ਮਿਲ ਜਾਏ ਜਿੱਥੇ ਮੈਂ ਆਪਣੇ ਤਨ ਨੂੰ ਇਸ ਤਪਸ਼ ਤੋਂ, ਇਸ ਗਰਮੀ ਤੋਂ, ਇਸ ਧੁੱਪ ਤੋਂ ਬਚਾ ਲਵਾਂ। ਕੜਕਦੀ ਧੁੱਪ ਵਿੱਚ ਆਦਮੀ ਨੇ ਇੱਕ ਬ੍ਰਿਕਸ਼ ਨੂੰ ਦੇਖਿਆ, ਦੌੜਿਆ ਆਇਆ, ਰੁੱਖ ਦੇ ਕੋਲ ਆਇਆ। ਕੀ ਹੈ ਦਰਵੇਸ਼? ਆਉਂਦਿਆਂ ਸਾਰ ਰੁੱਖ ਦੇ ਥੱਲੇ ਰੁੱਖ ਨੇ ਕਿਹਾ, ਇਹ ਇਨਸਾਨ ਦੇਖੋ, ਇੱਕ ਸ਼ਾਇਰ ਦਾ ਖਿਆਲ ਹੈ ਕਿ ਸਮਝਾਉਣ ਲਈ ਕਿ ਦਰਵੇਸ਼ ਇੱਕ ਰੁੱਖ ਦੀ ਤਰ੍ਹਾਂ ਹੈ। ਰੁੱਖ ਨੇ ਕਿਹਾ, ਤੂੰ ਮੇਰੇ ਕੋਲ ਆ ਗਏ, ਗਰਮੀ ਬੜੀ ਪੈ ਰਹੀ ਹੈ, ਲੂ ਬੜੀ ਚੱਲਦੀ ਹੈ, ਜੇ ਮੇਰੀ ਸ਼ਰਨ ਵਿੱਚ ਆਏ ਇਸ ਧੁੱਪ ਤੋਂ ਬਚਣਾ ਹੀ, ਤੂੰ ਮੇਰੇ ਥੱਲੇ ਬੈਠ ਜਾ, ਜਿੰਨੀ ਕੜਕਦੀ ਧੁੱਪ ਪੈਂਦੀ ਹੈ ਮੈਂ ਇਹਨੂੰ ਆਪਣੇ ਪੱਤਿਆਂ ਤੇ ਆਪਣੇ ਤਨ ਤੇ ਖੰਡਾ ਲਵਾਂਗਾ, ਪਰ ਮੈਂ ਤੈਨੂੰ ਧੁੱਪ, ਤੈਨੂੰ ਲੋਹ ਤੋਂ ਜ਼ਰੂਰ ਬਚਾਵਾਂਗਾ। ਰੁੱਖ ਆਪ ਧੁੱਪ ਸਹਿੰਦਾ ਤੇ ਜਿਹੜਾ ਰੁੱਖ ਦੇ ਥੱਲੇ ਆ ਕੇ ਬਹਿ ਜਾ ਉਹਨੂੰ ਆਪਣੀ ਠੰਡੀ ਛਾਂ ਦਿੰਦਾ ਹੈ। ਆਦਮੀ ਧੁੱਪ ਦਾ ਮਾਰਿਆ ਰੁੱਖ ਥੱਲੇ ਬੈਠ ਗਿਆ। ਇਹਨੇ ਆਪਣੀ ਨਜ਼ਰ, ਆਪਣੀਆਂ ਅੱਖਾਂ ਰੁੱਖ ਦੇ ਉੱਪਰ ਗਡਾਈਆਂ ਤੇ ਕੀ ਦੇਖਦਾ ਕਿ ਰੁੱਖ ਦੀਆਂ ਟਾਹਣੀਆਂ ਤੇ ਫਲ ਲੱਗੇ ਨੇ। ਮਨ ਚ ਆਇਆ ਕਿ ਛਾਂ ਤਾਂ ਮਾਣ ਲਈ ਪਰ ਮੈਨੂੰ ਭੁੱਖ ਲੱਗੀ ਹੈ। ਉਹਨੇ ਜ਼ਮੀਨ ਤੋਂ ਵੱਟਾ ਚੁੱਕਿਆ ਤੇ ਪੂਰੇ ਜ਼ੋਰ ਨਾਲ ਉਸ ਰੁੱਖ ਨੂੰ ਮਾਰਿਆ। ਜਦੋਂ ਉਹ ਵੱਟਾ ਰੁੱਖ ਦੇ ਫਲ ਤੱਕ ਪਹੁੰਚਿਆ ਤੇ ਮਨ ਨੂੰ ਰੁੱਖ ਕਹਿ ਰਿਹਾ ਸੀ ਕਿ ਮੈਂ ਤੈਨੂੰ ਛਾਂ ਦਿੱਤੀ, ਤੂੰ ਮੈਨੂੰ ਵੱਟਾ ਮਾਰਨ ਲੱਗਾ, ਮੈਂ ਵੱਟੇ ਦੇ ਬਦਲੇ ਤੈਨੂੰ ਫਲ ਦੇਵਾਂਗਾ। ਆਦਮੀ ਨੇ ਵੱਟਾ ਮਾਰਿਆ, ਰੁੱਖ ਨੇ, ਦਰਵੇਸ਼ ਨੇ ਵੱਟਾ ਮਾਰਨ ਵਾਲੇ ਨੂੰ ਵੀ ਫਲ ਦੇ ਦਿੱਤਾ। ਛਾਂ ਵੀ ਮਾਣੀ, ਫਲ ਵੀ ਖਾਧਾ ਤੇ ਜਦੋਂ ਥੋੜ੍ਹਾ ਜਿਹਾ ਸੂਰਜ ਢਲਿਆ ਤੇ ਉਸ ਵਕਤ ਆਦਮੀ ਦੇ ਮਨ 'ਚ ਆਇਆ ਕਿ ਇਸ ਰੁੱਖ ਦਾ ਤਣਾ ਬਹੁਤ ਮੋਟਾ ਹੈ, ਇਹਦੀ ਲੱਕੜ ਦਾ ਆਕਾਰ, ਮੋਟਾਈ ਬੜੀ ਹੈ, ਮੈਂ ਇਹਨੂੰ ਕੱਟ ਕੇ ਲਿਜਾਵਾਂਗਾ, ਆਪਣੇ ਘਰ ਦੇ ਸ਼ਤੀਰ, ਆਪਣੇ ਘਰ ਦੇ ਬਾਲੇ, ਆਪਣੇ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਬਣਾਵਾਂਗਾ। ਦੇਖੋ ਆਦਮੀ ਦਾ ਸੁਭਾਅ ਕੀ, ਤੇ ਰੁੱਖ ਦੀ ਜਰਾਂਦ ਕਿੰਨੀ ਕੁ ਹੈ? ਕਿਉਂਕਿ ਸ਼ਲੋਕ ਹੈ ਕਿ ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀਰਾਂਦ। ਦਰਵੇਸ਼ ਰੁੱਖ ਵਰਗਾ ਜੇਰਾ ਰੱਖਦਾ ਹੈ, ਉਹਨੇ ਵੱਟੇ ਖਾ ਕੇ ਫਲ ਦਿੱਤੇ, ਉਹਨੇ ਧੁੱਪ ਜਰ ਕੇ ਲੋੜਵੰਦ ਨੂੰ ਛਾਂ ਦਿੱਤੀ, ਤੇ ਕੁਝ ਦਿਨਾਂ ਬਾਅਦ ਆਦਮੀ ਆਇਆ, ਉਹਨੇ ਆ ਕੇ ਰੁੱਖ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਆਦਮੀ ਨੇ ਰੁੱਖ ਕੱਟਿਆ, ਉਹਦੇ ਤਖਤੇ ਬਣਾਏ, ਉਹਦੇ ਵਿੱਚੋਂ ਦਰਵਾਜ਼ੇ ਖਿੜਕੀਆਂ ਪੈਦਾ ਕਰ ਲਏ। ਜ਼ਿਮੀਂਦਾਰ ਨੇ ਰੁੱਖ ਨੂੰ ਕੱਟ ਕੇ ਸੁਹਾਗਾ ਬਣਾ ਲਿਆ, ਇੱਕ ਮਲਾਹ ਨੇ ਰੁੱਖ ਨੂੰ ਕੱਟ ਕੇ ਬੇੜੀ ਬਣਾ ਲਈ। ਰੁੱਖ ਦਰਵੇਸ਼ ਦਾ ਸੁਭਾਅ ਦੇਖੋ, ਉਹ ਕੱਟਣ ਤੋਂ ਬਾਅਦ ਜਿਹਨੇ ਕੱਟਿਆ ਉਹਦੇ ਬੱਚਿਆਂ ਵਾਸਤੇ ਛੱਤ ਦਾ ਕੰਮ ਕਰਦਾ, ਜਿਹਨੇ ਕੱਟਿਆ ਉਹਦੇ ਵਾਸਤੇ ਦਰਵਾਜ਼ੇ ਖਿੜਕੀਆਂ ਦਾ ਕੰਮ ਕਰਦਾ ਹੈ, ਜਿਹਨੇ ਕੱਟਿਆ ਕਿ ਜਦੋਂ ਪਾਣੀ ਵਿੱਚ ਕੋਈ ਡੁੱਬਣ ਲੱਗਾ ਤੇ ਕੱਟੇ ਕੋਈ ਰੁੱਖ ਦੀ ਬਣੀ ਕੋਈ ਕਸ਼ਤੀ ਨੇ ਉਸ ਬੰਦੇ ਨੂੰ ਪਾਣੀ ਦੀਆਂ ਲਹਿਰਾਂ ਤੋਂ ਹੀ ਬਚਾ ਦਿੱਤਾ। ਮੈਂ ਬੇਨਤੀ ਕਰਾਂਗਾ ਕਿ ਰੁੱਖ ਹਰ ਚੀਜ਼ ਆਪਣੇ ਤਨ ਤੇ ਜਰ ਜਾਂਦਾ, ਧੁੱਪ ਨੂੰ ਜਰਦਾ, ਗਰਮੀ ਨੂੰ ਜਰਦਾ, ਸਰਦੀ ਨੂੰ ਜਰਦਾ, ਕੁਹਾੜੇ ਨੂੰ ਜਰ ਜਾਂਦਾ। ਜਿਹੜੇ ਵੱਢ ਕੇ ਲਿਜਾਂਦੇ ਨੇ ਰੁੱਖ, ਉਹਨਾਂ ਦਾ ਵੀ ਬੁਰਾ ਨਹੀਂ ਮੰਗਦਾ। ਸੱਚ ਇਹ ਵੀ ਰੁੱਖ ਕੱਟਣ ਤੋਂ ਬਾਅਦ ਵੀ ਉਹਨਾਂ ਦਾ ਭਲਾ ਕਰੀ ਜਾਂਦਾ। ਪਰਮਾਤਮਾ ਦਾ ਦਰਵੇਸ਼ ਕੇਵਲ ਪਰਮਾਤਮਾ ਦੇ ਦਰ ਤੇ ਡਿੱਗਦਾ ਹੈ ਤੇ ਉਹ ਬੁਰਾ ਕਰਨ ਵਾਲਿਆਂ ਦਾ ਵੀ ਭਲਾ ਲੋਚਦਾ ਹੈ। ਬਾਬਾ ਫਰੀਦ ਸਾਹਿਬ ਦਾ ਸ਼ਲੋਕ ਸੀ, ਅਸੀਂ ਪੜ੍ਹਿਆ। ਬਾਬਾ ਸਾਹਿਬ ਨੇ ਫੁਰਮਾਇਆ ਕਿ ਸਾਹਿਬ ਦੀ ਘਰ ਚਾਕਰੀ, ਦਿਲ ਦੀ ਲਾਹੇ ਪ੍ਰਾਂਦ, ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜੀਰਾਂਦ। ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਕੀਤੀ, ਉਹਨਾਂ ਨੇ ਫੁਰਮਾਇਆ ਕਿ ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜੱਗ ਵਰਸਾਇਆ, ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ, ਫਲ ਦੇ ਲਾਇਨ ਭੁੱਖ ਵੱਟ ਵਗਾਇਆ, ਵੱਢਣ ਆਏ ਮਨੁੱਖ ਆਪ ਤਿਸ਼ਾਇਆ, ਵਿਰਲੇ ਹੀ ਸਨਮੁੱਖ ਭਾਣਾ ਪਾਇਆ। ਦਰਵੇਸ਼ ਇੱਕ ਰੁੱਖ ਦੀ ਤਰ੍ਹਾਂ ਸਭ ਕੁਝ ਜੜ ਕੇ ਮਾਨਵਤਾ ਦਾ ਭਲਾ ਕਰਦਾ ਹੈ। ਇਸ ਤੋਂ ਅਗਲੀ ਬੇਨਤੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਮੈਂ ਅਰਜ਼ ਕਰਨੀ ਹੈ ਕਿ ਜਿਹੜਾ ਮਾਲਕ ਦੇ ਦਰ ਤੇ ਡਿੱਗ ਪਿਆ, ਢਹਿ ਪਿਆ, ਸੱਚੀ ਗੱਲ ਉਹ ਕਿਸੇ ਹੋਰ ਦੇ ਦਰ ਦਾ ਫਿਰ ਮੁਤਾਜ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਚਰਨ ਸ਼ਰਨ ਵਿੱਚ ਉਹਨਾਂ ਦੀ ਸਿਫਤ ਤੋਂ ਸਲਾਹ ਕਰਦੇ ਨੇ। ਮੈਂ ਇੱਕ ਉਹਨਾਂ ਦਾ ਸ਼ੇਰ ਹੈ, ਇਹ ਗਜ਼ਲਾਂ ਵਿੱਚ ਤਾਂ ਨਹੀਂ ਪਰ ਸਿੱਖ ਵਿਦਵਾਨਾਂ ਨੇ ਫੁਟਕਲ ਸ਼ੇਰ ਲਿਖ ਕੇ ਇਹ ਦੱਸਿਆ ਹੈ ਕਿ ਇਹ ਸ਼ੇਰ ਭਾਈ ਨੰਦ ਲਾਲ ਸਾਹਿਬ ਜੀ ਦਾ ਹੈ। ਦਰਵੇਸ਼ ਇੱਕ ਵਾਰੀ ਡਿੱਗ ਪਵੇ ਫਿਰ ਆਪਣੇ ਮੁਰਸ਼ਦ ਦੇ ਦਰ ਤੋਂ ਕਦੀ ਉੱਠਦਾ ਨਹੀਂ। ਭਾਈ ਨੰਦ ਲਾਲ ਸਾਹਿਬ ਜੀ ਦਾ ਸ਼ੇਰ ਹੈ, ਕਹਿੰਦੇ ਨੇ ਖਵਾ ਦਾ ਸੁਭਾਕ ਹੈ ਇਹ ਜਦੋਂ ਤੇਜ਼ ਉੱਡਦੀ ਏ ਤੇ ਜ਼ਮੀਨ ਤੇ ਪਈ ਕੋਈ ਮਿੱਟੀ ਨੂੰ ਵੀ ਆਪਣੇ ਨਾਲ ਉਡਾ ਕੇ ਲੈ ਜਾਂਦੀ। ਭਾਈ ਸਾਹਿਬ ਹਵਾ ਦੇ ਨਾਲ ਗੱਲ ਕਰਦਿਆਂ ਕਹਿੰਦੇ ਨੇ, ਇਹ ਬਾਤ ਇਹ ਹਵਾ ਤੇਰਾ ਸੁਭਾਕ ਹੈ ਕਿ ਜਦੋਂ ਤੇਜ਼ੀ ਵਿੱਚ ਉੱਡਣੀ ਏ ਤੂੰ ਜ਼ਮੀਨ ਤੋਂ ਮਿੱਟੀ ਉਡਾਨੀ ਹੈ। ਮੈਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਸੇਵਕ ਹਾਂ, ਗੁਰੂ ਗੋਬਿੰਦ ਸਿੰਘ ਦੇ ਦਰ ਦਾ ਸਿੱਖ ਹਾਂ ਤੇ ਮੈਂ ਸਾਰੀ ਜ਼ਿੰਦਗੀ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬਤੀਤ ਕਰਨੀ ਹੈ ਤੇ ਇੱਕ ਮੈਂ ਮੰਗ ਤੇਰੇ ਤੋਂ ਕਰਨਾ ਖਵਾ। ਖਵਾ ਨੇ ਪੁੱਛਿਆ, ਮੇਰੇ ਤੋਂ ਕੀ? ਤੂੰ ਤਾਂ ਧੰਨ ਗੁਰੂ ਗੋਬਿੰਦ ਸਿੰਘ ਦਾ ਲਾਡਲਾ ਸ਼ਾਇਰ ਹੈ। ਕਹਿਣ ਲੱਗੇ, ਮੇਰਾ ਸਾਰੀ ਜ਼ਿੰਦਗੀ ਗੁਰੂ ਦਰ ਤੇ ਬਤੀਤ ਹੋਵੇ ਤੇ ਜਿਸ ਦਿਨ ਮੇਰੀ ਮੌਤ ਆਵੇ ਮੈਨੂੰ ਸਕੇ ਸੰਬੰਧੀਆਂ ਨੇ ਪਰਿਵਾਰ ਨੇ ਲੱਕੜਾਂ ਵਿੱਚ ਰੱਖ ਕੇ ਤਨ ਨੂੰ ਫੂਕ ਦੇਣਾ ਹੈ ਤੇ ਜਦੋਂ ਤਨ ਦਾ ਸੰਸਕਾਰ ਹੋ ਜਾਏਗਾ ਤੇ ਮੇਰੇ ਸਰੀਰ ਨੇ ਇੱਕ ਰਾਖ ਦੀ ਢੇਰੀ, ਇੱਕ ਮਿੱਟੀ ਦੀ ਢੇਰੀ ਬਣ ਜਾਣਾ ਹੈ। ਹਵਾ, ਜਦੋਂ ਮੇਰੇ ਤਨ ਦੀ ਰਾਖ ਬਣੇ ਤੂੰ ਮੇਰੀ ਰਾਖ ਕੋਲੋਂ ਤੇਜ਼ ਨਾ ਉੱਡੀ, ਮੇਰੀ ਰਾਖ ਨੂੰ ਉਡਾਈ ਨਾ। ਕਹਿਣ ਲੱਗੇ, ਕਿਉਂ? ਹਵਾ, ਤੇਰਾ ਸੁਭਾਕ ਹੈ ਤੂੰ ਇੱਕ ਥਾਂ ਤੋਂ ਮਿੱਟੀ ਚੁੱਕ ਕੇ ਦੂਜੇ ਥਾਂ ਤੇ ਸੱਟ ਦੇ ਨਿਖੇ, ਇੱਕ ਜਗ੍ਹਾ ਤੋਂ ਮਿੱਟੀ ਚੁੱਕੀ ਦੂਜੇ ਦੇ ਬੂਹੇ ਤੇ ਲੈ ਗਈ। ਪਰ ਮੈਂ ਚਾਹੁੰਦਾ ਹਾਂ ਕਿ ਸਾਰੀ ਜ਼ਿੰਦਗੀ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬਤੀਤ ਕੀਤੀ, ਮਰਨ ਤੋਂ ਬਾਅਦ ਵੀ ਮੇਰੇ ਤਨ ਦੀ ਮਿੱਟੀ ਕਿਸੇ ਦੂਜੇ ਦੇ ਦਰਵਾਜ਼ੇ ਤੇ ਨਾ ਡਿੱਗੇ, ਕਿਉਂ ਮੈਂ ਗੁਰੂ ਦਰ ਤੋਂ ਬਿਨਾਂ ਹੋਰ ਕਿਸੇ ਤੇ ਚੁੱਕਣਾ ਨਹੀਂ ਚਾਹੁੰਦਾ। ਦੇਖੋ ਇੱਕ ਗੁਰੂ ਦਰ ਤੇ ਡਿੱਗਾ ਹੋਇਆ ਸ਼ਾਇਰ, ਇੱਕ ਦਰਵੇਸ਼ ਕਹਿ ਲਈਏ, ਉਹਦੇ ਅੰਦਰ ਦਾ ਅਕੀਦਾ ਹੈ ਕਿ ਮਬਰ ਐ ਬਾਦ ਖਾਕਮ ਅਜ ਦਰ ਦੋਸਤ ਨਾ ਚੁੱਕ ਕੇ ਲਜਾਈ ਖਵਾ, ਮੇਰੇ ਤਨ ਦੀ ਰਾਖ ਨੂੰ ਮੇਰੇ ਪਿਆਰੇ ਮਹਿਬੂਬ ਦੇ ਦਰ ਤੋਂ। ਮਬਰ ਐ ਬਾਦ ਖਾਕਮ ਅਜ ਦਰ ਦੋਸਤ ਦੁਸ਼ਮਨਮ ਸਰਜਨਦ, ਨਹੀਂ ਤਾਂ ਦੁਸ਼ਮਨ ਮੇਰੇ ਸਿਰ ਫੇਰਨਗੇ ਤੇ ਮੇਰੀ ਸਿੱਖੀ ਵਾਲੇ ਪਾਸੇ ਉਹ ਉਂਗਲ ਉਠਾਣਗੇ। ਮਬਰ ਐ ਬਾਦ ਖਾਕਮ ਅਜ ਦਰ ਦੋਸਤ ਦੁਸ਼ਮਨਮ ਸਰਜਨਦ ਕੇ ਖਰ ਜਾਈ ਈਸਤ, ਦੁਸ਼ਮਨ ਸਿਰ ਮਾਰ ਕੇ ਕਹਿਣਗੇ ਇਹ ਕਾਹਦਾ ਦਰਵੇਸ਼, ਇਹ ਤਾਂ ਥਾਂ ਥਾਂ ਤੇ ਝੁਕਦਾ ਪਿਆ ਹੈ। ਅੱਜ ਸਤਿਗੁਰੂ ਨੇ ਜਿਹੜੇ ਅੰਮ੍ਰਿਤ ਸ਼ਲੋਕ ਪਹਿਲਾ ਬਚਨ ਕਿਹਾ ਹੈ ਉਸ ਵਿੱਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਦਰਵੇਸ਼ ਕੋਈ ਟਾਵਾਂ ਹੈ ਜਿਹਨੂੰ ਦਰਵੇਸ਼ਾਂ ਦੀ ਰੀਤ ਦਾ ਪਤਾ ਹੈ, ਤੇ ਜਿਹੜਾ ਘਰ ਘਰ ਵੀ ਜਾ ਕੇ ਖੈਰ ਮੰਗਦਾ ਭਿੱਖਿਆ ਮੰਗਦਾ ਤੇ ਕੇਵਲ ਪੇਟ ਦੀ ਪੂਰਤੀ ਕਰਦਾ ਉਹਨੂੰ ਆਪਾਂ ਦਰਵੇਸ਼ ਨਹੀਂ ਕਹਿ ਸਕਦੇ। ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਇਸ ਅੰਮ੍ਰਿਤ ਸ਼ਲੋਕ ਦੀਆਂ ਆਰੰਭਕ ਤੁਕਾਂ ਤੋਂ ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਪ੍ਰਾਰੰਭ ਕਰਦੇ ਹਾਂ।
ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼,
ਹਜ਼ੂਰ ਬਖਸ਼ਿਸ਼ ਕਰਦੇ ਨੇ ਪਰਮਾਤਮਾ ਦੇ ਦਰ ਦੀ ਦਰਵੇਸ਼ੀ ਕੋਈ ਟਾਵਾਂ ਟਾਵਾਂ ਜਾਣਦਾ ਹੈ, ਕੋਈ ਵਿਰਲਾ ਹੈ ਜਿਹੜਾ ਪਰਮਾਤਮਾ ਦੇ ਦਰ ਤੇ ਲਟਕਿਆ ਹੋਇਆ, ਪਰਮਾਤਮਾ ਦੇ ਦਰ ਤੇ ਡਿੱਗਾ ਹੋਇਆ, ਪਰਮਾਤਮਾ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ।
ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸਾ,
ਜੇਕਰ ਕੋਈ ਦਰਵੇਸ਼ ਘਰ ਘਰ ਹੰਡੈ, ਹੰਡੈ ਦਾ ਅਰਥ ਹੈ ਘੁੰਮਣਾ ਫਿਰਨਾ, ਜਿਹੜਾ ਦਰਵੇਸ਼ ਆਪਣੇ ਆਪ ਨੂੰ ਕਹਾਏ ਫਕੀਰ ਕਹਾਏ, ਸੁਬਹਾ ਤੋਂ ਸ਼ਾਮ ਤੱਕ ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਮੰਗੇ, ਉਹਨਾਂ ਦੇ ਬੂਹਿਆਂ ਅੱਗੇ ਜਾ ਕੇ ਫਰਿਆਦ ਕਰੇ, ਕਹਿਣ ਲੱਗੇ ਭਾਈ ਘਰ ਘਰ ਵਿੱਚ ਮੰਗਣ ਵਾਲਾ ਦਰਵੇਸ਼ ਨਹੀਂ ਹੋ ਸਕਦਾ, ਉਹਦਾ ਬਾਣਾ ਤਰਕਾਰਯੋਗ ਹੈ, ਉਹਦੀ ਦਰਵੇਸ਼ੀ ਵੀ ਤਰਕਾਰਯੋਗ ਹੈ।
ਜੇ ਆਸਾ ਅੰਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਓ,
ਘਰ ਘਰ ਵਿੱਚ ਮੰਗਣ ਵਾਲਾ ਦਰਵੇਸ਼ ਨਹੀਂ। ਅੱਜ ਵੀ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਕੁਛ ਬੰਦੇ ਬਾਣਾ ਫਕੀਰਾਂ ਵਾਲਾ ਪਾ ਲੈਂਦੇ ਨੇ, ਸਾਧੂਆਂ ਵਾਲਾ ਪਾ ਲੈਂਦੇ ਨੇ। ਉਂਝ ਗੁਰਸਿੱਖੀ ਦੇ ਅੰਦਰ ਸਪਸ਼ਟ ਬੇਨਤੀ ਕਰਦੇ ਹਾਂ ਕਿ ਪੰਜਾਂ ਕਕਾਰਾਂ ਦੀ ਬਾਣੀ ਦੀ ਗੱਲ ਤਾਂ ਕੀਤੀ ਗਈ, ਪਰ ਜੇਕਰ ਕਹੀਏ ਵੀ ਕਿਸੇ ਸੰਤ ਕਿਸੇ ਸਾਧ ਕਿਸੇ ਮਹਾਂਪੁਰਖ ਦਾ ਇਹ ਵਿਸ਼ੇਸ਼ ਬਾਣਾ ਹੈ, ਨਹੀਂ ਪਿਆਰਿਓ ਪੰਜਾਂ ਕਕਾਰਾਂ ਦੇ ਬਾਣੀ ਦੀ ਗੱਲ ਹੈ। ਪਰ ਜੇਕਰ ਕੋਈ ਫਕੀਰਾਂ ਵਾਲਾ ਬਾਣਾ, ਮੰਨ ਲਓ ਚੋਲਾ ਪਾ ਲਿਆ, ਸੂਫੀਆਂ ਵਾਲਾ ਲਿਬਾਸ ਪਾ ਲਿਆ, ਪਰ ਉਹ ਘਰ ਘਰ ਵਿੱਚ ਮੰਗਦਾ ਹੈ, ਉਹਦਾ ਅੰਦਰ ਸਵਾਦ ਤੋਂ ਮੁਕਤ ਨਹੀਂ, ਉਹਦੇ ਲਿਬਾਸ ਨੂੰ ਉਹਦੇ ਬਾਣੀ ਨੂੰ ਸੱਚ ਇਵੇ ਕਿ ਉਹਦੇ ਨਾਮ ਉੱਤੇ ਵੀ ਕਈ ਵਾਰੀ ਉਂਗਲ ਚੁੱਕੀ ਜਾਂਦੀ ਹੈ। ਮੈਨੂੰ ਮਸਕੀਨ ਸਾਹਿਬ ਜੀ ਦੀ ਇੱਕ ਗੱਲ ਯਾਦ ਹੈ, ਉਹ ਇੱਕ ਵਚਨ ਕਰਦੇ ਹੁੰਦੇ ਸਨ, ਕਹਿੰਦੇ ਸਨ ਕਈ ਵਾਰੀ ਲੰਪਟ ਪੁਰਸ਼ ਵਕਾਰੀ ਬੰਦੇ ਵਸ਼ਈ ਬੰਦੇ ਅੰਦਰੋਂ ਪਾਪਾਂ ਦੇ ਨਾਲ ਲਬਰੇਜ ਬੰਦੇ ਆਪਣੇ ਤਨ ਉੱਤੇ ਬਾਣੀ ਫਕੀਰਾਂ ਵਾਲੇ ਪਾ ਲੈਂਦੇ ਨੇ, ਸਾਧਾਂ ਵਾਲੇ ਪਾ ਲੈਂਦੇ ਨੇ, ਪਰ ਕਹਿੰਦੇ ਨੇ ਉਹਨਾਂ ਦਾ ਅੰਦਰ ਵਾਸ਼ਨਾ ਨਾਲ ਇੰਨਾ ਭਰਿਆ ਹੁੰਦਾ ਕਿ ਜੇ ਉਹ ਲੰਪਟ ਬੰਦੇ ਧਰਮੀਆਂ ਵਾਲਾ ਭੇਕ ਕਰਕੇ ਕਿਸੇ ਦੇਵੀ ਵੱਲ ਤੱਕਣ ਇਹ ਗੱਲ ਉਹਨਾਂ ਨੇ ਕਈ ਵਾਰੀ ਕੋਟ ਕੀਤੀ। ਅੰਦਰ ਦੇ ਵਕਾਰੀ, ਅੰਦਰ ਦੇ ਚਸ਼ਕੋਲੇ ਕਿਸੇ ਦੇਵੀ ਵੱਲ ਤੱਕਣ, ਇਹ ਕੋ ਜੈ ਪਖੰਡੀ। ਸੱਚਮੁੱਚ ਇੱਕ ਪਵਿੱਤਰ ਜੀਵਨ ਵਾਲੀ ਦੇਵੀ ਨੂੰ ਵੀ ਵੇਸ਼ਵਾਂ ਵਾਲੇ ਪਾਸੇ ਧੱਕਣ ਲਈ ਜ਼ੋਰ ਲਾ ਦਿੰਦੇ ਨੇ। ਪਰ ਕਹਿੰਦੇ ਰੱਬ ਦੇ ਚਰਨਾਂ ਵਿੱਚ ਜੁੜੀ ਕੋਈ ਆਤਮਾ, ਭਾਵੇਂ ਉਹਨੇ ਤਨ ਤੇ ਲੀਰਾਂ ਪਾਈਆਂ ਹੋਣ, ਉਹਦੀ ਨਜ਼ਰ ਵਿੱਚ ਇੰਨੀ ਕੋਈ ਬਖਸ਼ਿਸ਼ ਹੈ, ਉਹ ਵੇਸ਼ਵਾਂ ਵੱਲ ਵੀ ਝਾਤੀ ਮਾਰੇ ਤੇ ਵੇਸ਼ਵਾਂ ਨੂੰ ਵੀ ਦੇਵੀ ਬਣਾ ਦਿੰਦਾ ਹੈ। ਬੇਨਤੀ ਕਰਾਂਗਾ, ਇਹ ਕੁਛ ਵਰਤਾਰਾ ਅੱਜ ਕੱਲ੍ਹ ਵੀ ਵਰਤਦਾ ਹੈ। ਇੱਕ ਜੀਵ ਦਾ ਚਸ਼ਕਾ ਘਰ ਘਰ ਵਿੱਚ ਮੰਗਣਾ ਕੇਵਲ ਆਪਣੀ ਪੇਟ ਪੂਰਤੀ, ਤੇ ਅੱਜ ਖੋ ਕੀ ਰਿਹਾ ਹੈ। ਮੈਂ ਥੋੜ੍ਹਾ ਜਿਹਾ ਇਸ ਸਲੋਕ ਦੀ ਵਿਆਖਿਆ ਦੇ ਸੰਬੰਧ ਵਿੱਚ ਕਿ ਅੱਜ ਵਿੱਚ ਵੀ ਅੱਜ ਕੱਲ੍ਹ ਵੀ ਸੰਤਗਿਰੀ ਦੇ ਨਾਂ ਤੇ, ਫਕੀਰੀ ਦੇ ਨਾਂ ਤੇ, ਬ੍ਰਹਮ ਗਿਆਨ ਦੇ ਨਾਂ ਤੇ, ਸੱਚ ਏਵੇ ਰੂਹਾਨੀਅਤ ਦੇ ਨਾਮ ਤੇ ਲੋਕਾਂ ਦਾ ਤਨ ਵੀ ਲੁੱਟਿਆ ਜਾ ਰਿਹਾ। ਮੈਂ ਸ਼ਬਦ ਤਨ ਵਰਤਿਆ ਹੈ। ਲੋਕਾਂ ਦੇ ਜਿਸਮ ਵੀ ਲੁੱਟੇ ਜਾ ਰਹੇ ਨੇ, ਲੋਕਾਂ ਦਾ ਧਨ ਵੀ ਲੁੱਟਿਆ ਜਾ ਰਿਹਾ। ਸੱਚ ਏਵੇ ਕਿ ਜਿਹੜੇ ਭਾਵਨਾ ਰੱਖਦੇ ਨੇ ਉਹਨਾਂ ਦੀ ਅਜ਼ਮਤ ਨੂੰ ਖੱਤ ਵੀ ਪਾਇਆ ਜਾ ਰਿਹਾ ਹੈ। ਸਤਿਗੁਰੂ ਨੇ ਕਿਹਾ ਲਾਂਘ ਦਿਖੈ ਇਹੋ ਜੀ ਫਕੀਰੀ ਦੇ। ਅੱਜ ਸ਼ਬਦ ਧ੍ਰਿਗ ਵਰਤਿਆ ਹੈ। ਸਿਆਣੇ ਕਹਿੰਦੇ ਨੇ 100 ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹੋ ਤੇ ਇੱਕ ਵਾਰੀ ਧ੍ਰਿਗ ਬਣਦਾ ਹੈ। ਲਾਂਘ ਦਿਖੈ ਉਹਨਾਂ ਦੇ ਬਾਣੇ ਤੇ, ਲਾਂਘ ਦਿਖੈ ਉਹਨਾਂ ਦੇ ਸਰੀਰ ਤੇ, ਲਾਂਘ ਦਿਖੈ ਉਹਨਾਂ ਦੇ ਬੋਲ ਤੇ ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ, ਪਰ ਸੱਚ ਇਵੇਂ ਅੰਦਰੋਂ ਵਿਸ਼ਈ ਨੇ, ਲੋਕਾਂ ਦੇ ਤਨ ਨੂੰ ਵੀ ਲੁੱਟਦੇ ਪਏ ਨੇ ਤੇ ਲੋਕਾਂ ਦੇ ਤਨ ਨੂੰ ਵੀ ਲੁੱਟਦੇ ਪਏ। ਮੈਨੂੰ ਇੱਕ ਘਟਨਾ ਯਾਦ ਹੈ ਕਿ ਸੂਫੀਆਂ ਦੇ ਅੰਦਰ ਇਹ ਸਾਖੀ ਬੜੀ ਪ੍ਰਚਲਿਤ ਹੈ ਕਿ ਸਵਾਦ ਵਿੱਚ ਫਸਿਆ ਹੋਇਆ ਬੰਦਾ ਘਰ ਘਰ ਵਿੱਚ ਰੋਟੀ ਖਾਈ ਜਾਣੀ। ਦੇਖੋ ਸਾਡੇ ਵਿੱਚ ਵੀ ਇਹ ਗੱਲ ਬੜੀ ਪ੍ਰਚਲਿਤ ਹੈ, ਚਾਹੀਦਾ ਤਾਂ ਹੈ। ਗੁਰਸਿੱਖਾਂ ਦੀ ਸੇਵਾ ਕਰੋ, ਆਪਾਂ ਕਹਿੰਦੇ ਲੰਗਰ ਛਕਾਉਣਾ ਚਾਹੀਦਾ। ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਖਾਣਾ ਇਸ ਕਰਕੇ ਹੈ ਕਿ ਜੀਣਾ ਹੈ, ਜੀਣਾ ਇਸ ਕਰਕੇ ਹੈ ਕਿ ਪਰਮਾਤਮਾ ਦੀ ਬੰਦਗੀ ਕਰਨੀ ਹੈ। ਸਿੱਖ ਖਾਂਦਾ ਹੈ ਜੀਣ ਲਈ, ਨਾ ਕਿ ਸਿੱਖ ਜੀਂਦਾ ਹੈ ਖਾਣ ਲਈ। ਰੱਬ ਦੀ ਬੰਦਗੀ ਵਾਲੇ ਖਾਂਦੇ ਨੇ ਸਿਰਫ ਜੀਣ ਲਈ, ਜੀਂਦੇ ਨੇ ਸਿਰਫ ਬੰਦਗੀ ਲਈ। ਪਰ ਮਨਮੁੱਖ ਬੰਦੇ ਜਿਹੜੇ ਚਸਕਿਆਂ ਵਿੱਚ ਫਸੇ ਨੇ, ਉਹ ਕੇਵਲ ਜੀਂਦੇ ਨੇ ਖਾਣ ਵਾਸਤੇ। ਉਹਨਾਂ ਨੇ ਖਾਣਾ ਹੀ ਆਪਣੀ ਜ਼ਿੰਦਗੀ ਦਾ ਮਨੋਰਥ ਬਣਾਇਆ। ਸੂਫੀਆਂ ਦੇ ਅੰਦਰ ਇੱਕ ਬੜੇ ਕਮਾਲ ਦੀ ਸਾਖੀ ਕਹਿ ਲਵਾਂ, ਇੱਕ ਗਾਥਾ ਕਹਿ ਲਵਾਂ। ਇੱਕ ਵਾਰੀ ਕਿਸੇ ਦਰਵੇਸ਼ ਨੂੰ ਕਿਸੇ ਗ੍ਰਿਸ਼ਤੀ ਨੇ ਆਪਣੇ ਘਰ ਵਿੱਚ ਰੋਟੀ ਉਹਦੀ ਵਰਜੀ, ਆਮੰਤ੍ਰਿਤ ਕੀਤਾ ਕਿ ਤੁਸੀਂ ਮੇਰੇ ਘਰ ਵਿੱਚ ਆ ਕੇ ਪ੍ਰਸ਼ਾਦਾ ਛਕਣਾ ਹੈ। ਉਹ ਦਰਵੇਸ਼ ਮੰਨ ਗਿਆ। ਲੋਕਾਂ ਵਿੱਚ ਉਹਦੀ ਬੜੀ ਪ੍ਰਸਿੱਧੀ ਸੀ ਕਿ ਇਹ ਬੜੀ ਪਹੁੰਚੀ ਹੋਈ ਆਤਮਾ ਹੈ, ਇਹ ਰੱਬ ਤੇ ਭਰੋਸਾ ਰੱਖ ਕੇ ਜੀਣ ਵਾਲਾ। ਤੇ ਜਦੋਂ ਦੁਪਹਿਰ ਦਾ ਵੇਲਾ ਹੋਇਆ, ਉਹ ਗ੍ਰਿਸ਼ਤੀ ਦਰਵੇਸ਼ ਨੂੰ ਲੈਣ ਵਾਸਤੇ ਆ ਗਿਆ। ਕਹਿਣ ਲੱਗਾ, ਬਾਬਾ ਜੀ ਆਓ ਮੇਰੇ ਘਰ ਵਿੱਚ ਚਰਨ ਪਾਓ। ਦਰਵੇਸ਼ ਉਹਦੇ ਨਾਲ ਚੱਲ ਪਿਆ, ਖਮੋਸ਼ ਸੀ। ਪਰ ਉਸ ਗ੍ਰਿਸ਼ਤੀ ਨੇ ਆਪਣੇ ਘਰ ਦੀ ਨੌਕਰਾਣੀ, ਜਿਹੜੀ ਬੜੀ ਭਾਵਨਾ ਵਾਲੀ ਸੀ, ਰੱਬ ਦੀ ਬੰਦਗੀ ਕਰਨ ਵਾਲੀ ਸੀ, ਭਾਵੇਂ ਉਹ ਨੌਕਰੀ ਕਰਦੀ ਸੀ ਇੱਕ ਮਾਲਕ ਦੇ ਘਰ 'ਚ, ਪਰ ਅੰਦਰ ਦੀ ਬੰਦਗੀ ਉਹ ਦਿਨ ਰਾਤ ਨਾਮ ਜੁੜੀ ਰਹਿਣਾ। ਉਹਨੂੰ ਮਾਲਕ ਨੇ ਕਿਹਾ ਕਿ ਅੱਜ ਸਾਡੇ ਘਰ ਦਰਵੇਸ਼ ਆਉਣਾ ਤੇ ਤੂੰ ਰਸੋਈ ਵਿੱਚ ਅੱਜ ਖਾਣਾ ਚੰਗਾ ਪਕਾਈ। ਵੈਸੇ ਤਾਂ ਤੂੰ ਰੋਜ਼ ਵੀ ਖਾਣਾ ਚੰਗਾ ਪਕਾਉਂਦੀ ਹੈ। ਦਰਵੇਸ਼ ਪਹੁੰਚ ਗਿਆ ਜੀ, ਉਹਦੇ ਹੱਥ ਧਵਾ ਕੇ ਥਾਲੀ ਵਿੱਚ ਭੋਜਨ ਪਰੋਸ ਕੇ ਰੱਖ ਦਿੱਤਾ। ਜਦੋਂ ਦਰਵੇਸ਼ ਨੇ ਥਾਲੀ ਵਿੱਚ ਪਏ ਉਸ ਭੋਜਨ ਦੀ ਰੋਟੀ ਦੀ ਇੱਕ ਬੁਰਕੀ ਤੋੜੀ ਤੇ ਉਸ ਨੂੰ ਸਲੂਣੇ ਨਾਲ ਲਾ ਕੇ, ਸਬਜ਼ੀ ਨਾਲ ਲਾ ਕੇ ਮੂੰਹ 'ਚ ਪਾਇਆ, ਤੇ ਅਜੇ ਉਹ ਬੁਰਕੀ ਪੂਰੀ ਚਿੱਠੀ ਨਹੀਂ, ਤੇ ਇੱਕੋ ਦਮ ਬੋਲ ਕੇ ਕਹਿੰਦਾ ਕਿ ਸਲੂਣੇ ਵਿੱਚ ਲੂਣ ਨਹੀਂ, ਸਬਜ਼ੀ ਵਿੱਚ ਨਮਕ ਨਹੀਂ। ਜਦੋਂ ਇਹ ਸ਼ਬਦ ਕਹੇ ਤੇ ਜਿਹਨੇ ਪ੍ਰਸ਼ਾਦਾ ਵਰਜਿਆ ਸੀ, ਰੋਟੀ ਲਈ ਆਮੰਤ੍ਰਿਤ ਕੀਤਾ ਸੀ, ਉਹਨੂੰ ਥੋੜ੍ਹੀ ਜਿਹੀ ਸ਼ਰਮ ਆਈ। ਉਹਨੇ ਉਸ ਵਕਤ ਫਕੀਰ ਦੇ ਸਾਹਮਣੇ ਨੌਕਰਾਣੀ ਨੂੰ ਬੁਲਾ ਲਿਆ ਤੇ ਸ਼ਬਦ ਵਰਤੇ, ਕੰਬਖਤ ਤੈਨੂੰ ਪਤਾ ਨਹੀਂ ਤੂੰ ਰੋਜ਼ ਖਾਣਾ ਬਹੁਤ ਚੰਗਾ ਬਣਾਉਣੀ, ਸਾਰੇ ਪਰਿਵਾਰ ਦੇ ਜੀ ਤੇਰੇ ਪੱਕੇ ਹੋਏ ਪਕਵਾਨ ਦੀ ਸਲਾਹਤਾ ਕਰਦੇ ਨੇ, ਪਰ ਅੱਜ ਤੈਨੂੰ ਕੀ ਹੋ ਗਿਆ ਕਿ ਦਰਵੇਸ਼ ਵਾਸਤੇ ਖਾਣਾ ਬਣਾਉਣਾ ਸੀ ਤੇ ਤੂੰ ਸਬਜ਼ੀ ਦੇ ਵਿੱਚ ਲੂਣ ਵੀ ਨਹੀਂ ਪਾਇਆ? ਅਸੀਂ ਇਹਨਾਂ ਨੂੰ ਆਮੰਤ੍ਰਿਤ ਕੀਤਾ ਹੈ ਬੰਦਗੀ ਵਾਲੇ ਨੇ। ਉਸ ਨੌਕਰਾਣੀ ਨੇ ਖੱਤ ਜੋੜ ਲਿਆ, ਦਰਵੇਸ਼ ਅੱਗੇ ਥਾਲੀ ਪਈ ਸੀ, ਨੌਕਰਾਣੀ ਨੇ ਸ਼ਬਦ ਕਹਿ, ਮਾਲਕ ਤੁਸੀਂ ਮੈਨੂੰ ਸੁਬਹਾ ਇਹ ਕਿਹਾ ਸੀ ਕਿ ਦਰਵੇਸ਼ ਨੇ ਸਾਡੇ ਘਰ ਵਿੱਚ ਆਉਣਾ, ਉਹਦੇ ਲਈ ਖਾਣਾ ਤਿਆਰ ਕਰਨਾ, ਤੇ ਮੈਂ ਯਤਨ ਕੀਤਾ ਕਿ ਦਰਵੇਸ਼ ਵਾਸਤੇ ਖਾਣਾ ਬਣਾਇਆ। ਉਹ ਅੱਗੋਂ ਬੋਲ ਕੇ ਕਹਿੰਦਾ, ਮਾਲਕ ਕਿ ਸਬਜ਼ੀ ਵਿੱਚ ਤਾਂ ਲੂਣ ਨਹੀਂ। ਇਹ ਕਹਿੰਦੀ, ਤੁਸੀਂ ਸਵੇਰੇ ਦੱਸ ਦਿੰਦੇ ਕਿ ਮੈਂ ਦਰਵੇਸ਼ ਲਈ ਨਾ ਬਣਾਉਂਦੀ। ਉਹ ਕਹਿੰਦੇ ਨੇ, ਇੱਕ ਤਾਂ ਤੂੰ ਖਾਣਾ ਠੀਕ ਨਹੀਂ ਬਣਾਇਆ ਤੇ ਦੂਜੇ ਆਪਣੇ ਮਨ ਮਰਜ਼ੀ ਦੇ ਬੋਲ ਬੋਲ ਰਹੀ ਹੈ। ਉਸ ਵਕਤ ਉਸ ਨੌਕਰਾਣੀ ਨੇ ਜਿਹੜੀ ਗੱਲ ਕਹੀ ਉਹ ਸੁਣਨ ਵਾਲੀ, ਕਹਿਣ ਲੱਗੀ, ਤੁਸੀਂ ਇਹ ਕਿਹਾ ਸੀ ਕਿ ਦਰਵੇਸ਼ ਲਈ ਖਾਣਾ ਤਿਆਰ ਕਰਨਾ, ਜੇ ਇਹ ਕਿਹਾ ਹੁੰਦਾ ਕਿ ਜੀਵ ਦੇ ਚਸਕੋਲੇ ਲਈ ਖਾਣਾ ਤਿਆਰ ਕਰਨਾ, ਜੀਵ ਦੇ ਰਸੀਏ ਲਈ ਖਾਣਾ ਤਿਆਰ ਕਰਨਾ, ਭੋਜਨ ਦਾ ਸਵਾਦ ਮਾਨਣ ਵਾਲੇ ਲਈ ਖਾਣਾ ਤਿਆਰ ਕਰਨਾ, ਫਿਰ ਮੈਂ ਉਸ ਢੰਗ ਨਾਲ ਖਾਣਾ ਤਿਆਰ ਕਰਦੀ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਇਹਦੇ 'ਚ ਇਹਨਾਂ ਦੀ ਬੇਇੱਜ਼ਤੀ ਨਹੀਂ, ਇਹਨਾਂ ਨੂੰ ਦਰਵੇਸ਼ ਮਤ ਕਹੋ, ਜਿਹੜਾ ਅਜੇ ਆਪਣੀ ਜੀਵ ਦੇ ਸਵਾਦ ਤੋਂ ਉੱਪਰ ਨਹੀਂ ਉੱਠਿਆ, ਇਹਨੂੰ ਕੀ ਪਤਾ ਹੋਵੇ ਕਿ ਰੱਬ ਦੇ ਨਾਮ ਦਾ ਸਵਾਦ ਕੀ। ਇਹ ਸਿਰਫ ਘਰ ਘਰ ਵਿੱਚ ਖਾਣਾ ਜਾਣਦਾ ਹੈ, ਇਹਨੂੰ ਜੀਵ ਦੇ ਸਵਾਦ ਦਾ ਪਤਾ ਹੈ, ਪਰ ਰੱਬ ਦਾ ਦਰਵੇਸ਼ ਉਹ ਐਸਾ ਨਹੀਂ। ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਪਿਆਰਿਓ ਕਾਹਦੀ ਦਰਵੇਸ਼ੀ, ਘਰ ਘਰ ਦੇ ਵਿੱਚ ਜਾ ਕੇ ਮੰਗ ਮੰਗ ਕੇ ਖਾਣਾ, ਜੀਵ ਦਾ ਰਸ ਪੈਦਾ ਕਰਨਾ। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਤਿੰਨ ਬਚਨ ਨੇ, ਕਹਿੰਦੇ ਨੇ, ਜਿਸ ਬੰਦੇ ਕੋਲ ਗਿਆਨ ਨਹੀਂ ਉਹ ਰੱਬ ਦੇ ਗੀਤ ਗਾਉਣ ਲੱਗ ਪਿਆ ਹੈ। ਗਿਆਨ ਦਾ ਹੋਣਾ ਹੋਰ ਚੀਜ਼ ਹੈ, ਪਰ ਗਾਉਣਾ ਹੋਰ ਚੀਜ਼ ਹੈ। ਮੰਨ ਲਓ ਅਸੀਂ ਸ਼ਬਦ ਗਾਉਂਦੇ ਹਾਂ ਕਿ ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਗਾ ਤਾਂ ਦਿੱਤਾ ਪਰ ਮੇਰਾ ਗਿਆਨ ਮੇਰਾ ਅਨੁਭਵ ਤੇ ਨਹੀਂ, ਮੈਂ ਪ੍ਰੀਤ ਪਰਮਾਤਮਾ ਦੀ ਲਈ ਤਾਂ ਨਹੀਂ। ਮੈਂ ਇਹ ਸ਼ਬਦ ਗਾ ਤਾਂ ਦਿੱਤਾ ਕਿ ਗੁਰਮੁਖ ਰੋਮ ਰੋਮ ਆਰ ਤਿਆਵੈ, ਗਾ ਦਿੱਤਾ ਪਰ ਮੇਰੇ ਕੋਲ ਇਹ ਗਿਆਨ ਨਹੀਂ। ਮੈਂ ਇਹ ਸ਼ਬਦ ਗਾ ਤਾਂ ਦਿੱਤਾ, ਇੱਕ ਘੜੀ ਨਾ ਮਿਲਤੇ ਤਾਂ ਕਲਜ ਬੋਤਾ, ਪਰ ਮੇਰੇ ਕੋਲ ਇਹ ਅਨੁਭਵ ਨਹੀਂ ਕਿ ਉਹਦੇ ਵਿਛੋੜੇ ਵਿੱਚ ਤੜਫ ਕੀ ਹੋ ਜੀ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸਿੱਖੋ, ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹੋ। ਇਹਨੂੰ ਨਿੰਦਿਆ ਨਾ ਸਮਝਣਾ ਕਿ ਸ਼ਾਇਦ ਮੈਂ ਅੱਜ ਇਹੋ ਜਿਹੇ ਸ਼ਬਦ ਕਹਿਣ ਲੱਗਾ, ਨਹੀਂ ਪਿਆਰਿਓ। ਕਮਾਈ ਵਾਲੇ ਦੇ ਚਰਨਾਂ 'ਚ ਨਮਸਕਾਰ, ਇੰਦਰੀਆਂ ਦੇ ਸੰਯਮ ਰੱਖਣ ਵਾਲੇ ਦੇ ਚਰਨਾਂ 'ਚ ਨਮਸਕਾਰ ਮੈਂ ਸ਼ਬਦ ਵਰਤ ਰਿਹਾ, ਪਰ ਜਿਹੜਾ ਸਿੱਖੀ ਦੇ ਬਾਣੇ ਥੱਲੇ ਵੀ, ਸਿੱਖੀ ਦੇ ਨਾਮ ਥੱਲੇ ਵੀ ਕੇਵਲ ਆਪਣੇ ਇੰਦਰੀਆਂ ਦੇ ਸਵਾਦ ਪੂਰੇ ਕਰਦਾ ਤੇ ਘਰ ਘਰ ਵਿੱਚੋਂ ਲੋਕਾਂ ਦੀ ਮਾਇਆ ਇਕੱਠੀ ਕਰਕੇ ਆਪੇ ਐਸ਼ੋ ਆਰਾਮ ਦਿਨ ਰਾਤ ਦੁਨੀਆਂ ਦੇ ਆਰਾਮ ਭੋਗਦਾ ਪਏ, ਮੇਰਾ ਗੁਰੂ ਕਹਿੰਦਾ ਲਾਣਤ ਇਹੋ ਜਿਹੇ ਬੰਦੇ ਤੇ ਜਿਹੜਾ ਇੱਕ ਇੱਕ ਟਕਾ ਕਿਰਤੀਆਂ ਦਾ ਇਕੱਠਾ ਕਰਕੇ ਕੇਵਲ ਗੱਡੀਆਂ ਝੂਟਦਾ ਤੇ ਦੁਨੀਆਂ ਦੇ ਸੁੱਖ ਮਾਣਦਾ ਪਿਆ, ਕਿਸੇ ਦਾ ਪਾਰ ਉਤਾਰਾ ਨਹੀਂ ਕੀਤਾ, ਕਿਸੇ ਨੂੰ ਨਾਮ ਨਾਲ ਨਹੀਂ ਜੋੜਿਆ, ਕਿਸੇ ਨਾਲ ਨੂੰ ਜੇ ਬੰਦਗੀ ਨਾਲ ਨਹੀਂ ਜੋੜਿਆ। ਇਹ ਇਕੱਲਾ ਉਸ ਦਰਵੇਸ਼ ਲਈ ਨਹੀਂ, ਇਹ ਸਾਡੇ ਤੇ ਵੀ ਲਾਗੂ ਹੁੰਦਾ ਹੈ। ਇਕੱਲਾ ਮੈਂ ਸੰਤ ਸਾਧਾਂ ਤੇ ਨਹੀਂ, ਮੈਂ ਆਪਣੀ ਵੀ ਗੱਲ ਕਰਾਂਗਾ, ਜੇ ਅਸੀਂ ਗਿਆਨੀ ਵੀ ਥਾਂ ਥਾਂ ਤੇ ਸੰਗਤ ਸਾਨੂੰ ਇੰਨਾ ਕੁਝ ਦਿੰਦੀ ਹੈ, ਇੰਨਾ ਕੁਝ ਲੈ ਕੇ ਸਿਰਫ ਖਾਣ ਤੱਕ ਤੇ ਹੰਡਾਉਣ ਤੱਕ ਸੀਮਤ ਹਾਂ। ਬੰਦਗੀ ਸਿਮਰਨ ਨਾਮ ਤੇ ਸਿੱਖੀ ਦੇ ਪ੍ਰਚਾਰ ਦੀ ਖੁਬ ਨਹੀਂ, ਤੇ ਮੇਰਾ ਖਿਆਲ ਇਹ ਬਚਨ ਸਾਡੇ ਉੱਤੇ ਵੀ ਲਾਗੂ ਹੋਵੇਗਾ। ਸਤਿਗੁਰੂ ਨੇ ਫਰਮਾਇਆ ਕਿ ਗਿਆਨ ਵਿਖਾਉਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ। ਜਿਹੜਾ ਆਪਣੇ ਆਪ ਨੂੰ ਸੰਤ ਕਹੇ, ਗੁਰੂ ਕਹੇ, ਪੀਰ ਕਹੇ, ਪਰ ਸੱਚੀ ਗੱਲ ਇਹ ਵੇ ਦਰ ਦਰ ਤੇ ਝੋਲੀਆਂ ਅੱਡ ਕੇ ਮੰਗਦਾ ਫਿਰ,
ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਐ ਪਾਏ ਕਾਲ ਖਾਏ ਕਿ ਚੱਥੋਂ ਦੇ ਨਾਨਕ ਰਹਾ ਪਛਾਣੇ ਸੀ। ਇੱਕ ਹੋਰ ਬੇਨਤੀ ਦੇਖੋ, ਜਿਹੜਾ ਬੰਦਗੀ ਵਾਲਾ ਦਰਵੇਸ਼ ਹੈ ਉਹ ਰੱਬ ਤੋਂ ਬਿਨਾਂ ਕਿਸੇ ਦੇ ਦਰ ਦੀ ਮੁਥਾਜੀ ਵੀ ਨਹੀਂ ਕਰਦਾ, ਉਹ ਕਿਸੇ ਦੇ ਦਰ ਦਾ ਮੰਗਤਾ ਨਹੀਂ। ਮੈਨੂੰ ਯਾਦ ਹੈ ਕਿ ਗੁਰੂ ਨਾਨਕ ਸਾਹਿਬ ਅਬਰ ਅਰਬ ਵਿੱਚ ਗਏ ਨੇ, ਅਸੀਂ ਮੱਕੇ ਮਦੀਨੇ ਦੀ ਸਾਖੀ ਪੜ੍ਹਨੇ, ਹਜ਼ੂਰ ਬਗਦਾਦ ਵਿੱਚ ਗਏ ਨੇ, ਇਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ। ਬੇਨਤੀ ਹੈ ਕਿ ਜਦੋਂ ਸਤਿਗੁਰੂ ਬਗਦਾਦ ਜਾਂਦੇ ਨੇ ਉੱਥੇ ਕਿਹਾ ਜਾਂਦਾ ਹੈ ਕਿ ਇੱਕ ਫਕੀਰ, ਉਹ ਹੈ ਅਸਲੀ ਦਰਵੇਸ਼, ਰੋਜ਼ ਆ ਕੇ ਕੀਰਤਨ ਸੁਣਦਾ, ਅੰਮ੍ਰਿਤ ਵੇਲੇ ਆਉਂਦਾ ਤੇ ਸਤਿਗੁਰੂ ਜਦੋਂ ਇਲਾਹੀ ਬਾਣੀ ਦਾ ਕੀਰਤਨ ਕਰਦੇ ਨੇ ਉਹ ਭਾਵਨਾ ਦੇ ਨਾਲ ਨੇਤਰ ਬੰਦ ਕਰਕੇ ਕੀਰਤਨ ਸੁਣਦਾ ਹੈ। ਉਸ ਫਕੀਰ ਦਾ ਨਾਮ ਹੈ ਸ਼ੇਖ ਬਹਿਲੋਲ। ਹਜ਼ੂਰ ਦੇ ਕੋਲ ਬੈਠ ਕੇ ਕੀਰਤਨ ਸੁਣ ਸੁਣ ਕੇ, ਅਵਸਥਾ ਪਹਿਲਾਂ ਵੀ ਸੀ ਪਰ ਮੇਰੇ ਬਾਬੇ ਨਾਨਕ ਦੇ ਸ਼ਬਦ ਨੇ ਇੰਨੀ ਕਿਰਪਾ ਕੀਤੀ, ਉਸ ਫਕੀਰ ਦੀ ਸਾਰੀ ਜ਼ਿੰਦਗੀ ਅੰਮ੍ਰਿਤ ਨਾਲ ਭਰਪੂਰ ਹੋ ਗਈ। ਇਸ ਦਾ ਜ਼ਿਕਰ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀ ਇੱਕ ਕਿਤਾਬ ਹੈ ਕਿ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਬੜੇ ਰੋਚਕ ਢੰਗ ਨਾਲ ਲਿਖੀ ਉਹਨਾਂ। ਡਾਕਟਰ ਕਿਰਪਾਲ ਸਿੰਘ ਉਹਨਾਂ ਦੀ ਜਨਮ ਸਾਖੀਆਂ ਜੋ ਐਡਿਟ ਕੀਤੀਆਂ ਨੇ ਉਹਦੇ ਵਿੱਚ ਵੀ ਇਸ ਸਾਖੀ ਦਾ ਜ਼ਿਕਰ ਉਹਨਾਂ ਕੀਤਾ ਹੈ। ਗੁਰੂ ਨਾਨਕ ਸਾਹਿਬ ਤੁਰਨ ਲੱਗੇ ਨੇ, ਇਸ ਫਕੀਰ ਨੇ ਅੱਗੇ ਵੱਧ ਕੇ ਮੱਥਾ ਟੇਕਿਆ। ਅੱਜ ਤੱਕ ਕੀਰਤਨ ਸੁਣਦਾ ਸੀ ਪਰ ਬੋਲਿਆ ਨਹੀਂ ਸੀ, ਅੱਜ ਚਰਨ ਪਕੜ ਕੇ ਅੱਖਾਂ ਭਰ ਕੇ ਕਹਿੰਦਾ ਦਾਤਾ, ਓ ਮੇਰੇ ਮੁਰਸ਼ਦ, ਓ ਮੇਰੇ ਅੱਲਾ ਦੇ ਨੂਰ, ਅੱਜ ਮੈਨੂੰ ਛੱਡ ਕੇ ਨਾ ਜਾ। ਹਜ਼ੂਰ ਨੇ ਕਿਹਾ ਬਹਿਲੋਲ ਤੂੰ ਬੈਰਾਗ ਵਿੱਚ ਕਿਉਂ? ਕਹਿਣ ਲੱਗਾ ਦਾਤਾ ਕਿ ਇੰਨੇ ਦਿਨ ਤੁਸੀਂ ਮੈਨੂੰ ਆਪਣੇ ਇਲਾਕੀ ਨਾਦ ਨਾਲ, ਰੱਬੀ ਨਾਲ ਨਾਦ ਨਾਲ ਸ਼ਰਸਾਰ ਕੀਤਾ, ਅੱਜ ਤੁਸੀਂ ਚੱਲੇ ਹੋ, ਮੇਰੇ ਅੰਦਰ ਵਾਲੀ ਅਵਸਥਾ ਕਿਤੇ ਗਵਾਚ ਨਾ ਜਾਏ। ਸਤਿਗੁਰੂ ਨੇ ਸ਼ਬਦ ਕਹਿ ਬਹਿਲੋਲ, ਸ਼ਬਦ ਨਾਲ ਜੁੜੇ ਹੋਏ ਕਦੀ ਵੀ ਸੁੱਕਦੇ ਨਹੀਂ, ਸ਼ਬਦ ਨਾਲ ਜੁੜੇ ਹੋਏ ਕਦੀ ਵੀ ਵਿਛੜਦੇ ਨਹੀਂ। ਜਿਸ ਧਰਤੀ ਤੇ ਬੈਠ ਕੇ ਤੂੰ ਕੀਰਤਨ ਦਾ ਆਨੰਦ ਮਾਣੀਏ, ਤੂੰ ਟੇਕ ਕੇ ਰੋਜ਼ ਬੰਦਗੀ ਕਰੀ, ਮਰਦੇ ਦਮ ਤੱਕ ਤੇਰੇ ਅੰਦਰ ਦੀ ਅਵਸਥਾ ਬਿਲਕੁਲ ਵੀ ਖਤਮ ਨਹੀਂ ਹੋਵੇਗੀ, ਇਹੀ ਰਸ ਰਹੇਗਾ, ਇਹੀ ਤੇਰੇ ਤੇ ਬਖਸ਼ਿਸ਼ ਰਹੇਗੀ। ਕਿਹਾ ਜਾਂਦਾ ਕਿ ਸ਼ੇਖ ਬਹਿਲੋਲ ਨੇ ਗੁਰੂ ਨਾਨਕ ਸਾਹਿਬ ਦੇ ਜਾਣ ਤੋਂ ਬਾਅਦ 60 ਸਰਦੀਆਂ, 60 ਸਰਦੀਆਂ ਦਾ ਮਤਲਬ 60 ਸਾਲ, ਗੁਰੂ ਨਾਨਕ ਸਾਹਿਬ ਦੇ ਜਾਣ ਤੋਂ ਬਾਅਦ ਉਸ ਧਰਤੀ ਤੇ ਉਹ ਬੈਠਾ ਰਿਹਾ, ਦਿਨ ਰਾਤ ਨਾਮ ਚ ਭਿੱਜੀ ਰੂਹ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਉਹਦੇ ਕਦੀ ਕਦੀ ਨੇਤਰ ਖੁੱਲਦੇ ਨੇ। ਹੁਣ ਇਹਨੂੰ ਪਖੰਡ ਚ ਨਾ ਲਿਜਾਇਓ ਕਿਉਂਕਿ ਅੱਜ ਅਸੀਂ ਆਤਮਕ ਜੀਵਨ ਦੀ ਜਦੋਂ ਗੱਲ ਕਰਨੇ ਆ ਤੇ ਅੱਜ ਕੱਲ ਦਾ ਬੋਧਕ ਗਿਆਨੀ ਇੱਕ ਖਿੰਨ ਵਿੱਚ ਉਹਨੂੰ ਖੰਡਨ ਕਰਕੇ ਕਹਿੰਦਾ ਇਹ ਤਾਂ ਕਰਮ ਕਾਂਡ ਹੈ ਜੀ। ਭਾਈ ਵੀਰ ਸਿੰਘ ਨੇ ਤਾਂ ਹੀ ਲਿਖਿਆ ਸੀ, ਕਹਿਣ ਲੱਗੇ ਉਹ ਗਿਆਨੀ ਤੂੰ ਆਪਣੇ ਅੱਖਰਾਂ ਦੇ ਪਿੰਜਰੇ ਵਿੱਚ ਬੈਠ, ਤੈਨੂੰ ਉਸ ਗੱਲ ਦਾ ਕੋਈ ਪਤਾ ਨਹੀਂ ਕਿ ਵਲਵਲੇ ਦੇ ਦੇਸ਼ ਵਿੱਚ ਕਿਹੋ ਜਿਹੇ ਨਜ਼ਾਰੇ। ਭਾਈ ਸਾਹਿਬ ਦੀ ਰਚਨਾ ਕਹਿਣਾ ਕਿ ਜਿੰਨਾਂ ਉਚਾਈਆਂ ਉੱਤੇ ਬੁੱਧੀ ਖੰਭ ਸਾ ਟੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦੈ ਤੇ ਵਹਿਮੀ ਢੋਲਾ ਆਖਦੈ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧਾਂ ਪਾਰ ਤਾਰੀਆਂ, ਜਿਨ੍ਹਾਂ ਲਾਈਆਂ ਬੁੱਧੋ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਹੁਣ ਇਸ ਨੇਤਰ ਬੰਦ ਨੂੰ, ਇਸ ਰਸ ਨੂੰ, ਇਸ ਅੰਦਰ ਦੇ ਸ਼ਬਦ ਦੇ ਵਸਲ ਨੂੰ ਕੇਵਲ ਉਹ ਜਾਣਦਾ ਜਿਹਨੂੰ ਦਾਤੇ ਨੇ ਨਦਰ ਕਰਕੇ ਦਾਤ ਬਖਸ਼ੀ। 60 ਸਰਦੀਆਂ ਉਹ ਫਕੀਰ ਰੱਬ ਦੀ ਯਾਦ ਵਿੱਚ ਰਿਹਾ। ਕਹਿੰਦੇ ਨੇ ਇੱਕ ਦਿਨ ਕੀ ਹੋਇਆ, ਮੈਂ ਬੇਨਤੀ ਤਾਂ ਇਹ ਸਾਖੀ ਸੰਖੇਪ ਜੀ ਲਈਏ, ਜਿਹੜਾ ਘਰ ਘਰ ਵਿੱਚ ਮੰਗਦਾ ਪਿਆ ਹੈ ਉਹ ਦਰਵੇਸ਼ ਨਹੀਂ ਹੋ ਸਕਦਾ। ਅੱਜ ਮੈਨੂੰ ਖੇਦ ਨਾਲ ਕਹਿਣਾ ਪੈਂਦਾ, ਇੱਕ ਪਾਸੇ ਆਪਣੇ ਆਪ ਨੂੰ ਅਸੀਂ ਸੰਤ ਫਕੀਰ ਵੱਡੇ ਵੱਡੇ ਕਹਾਣੇ ਆ ਤੇ ਦੂਜੇ ਪਾਸੇ ਅਸੀਂ ਮਥਾਜ ਉਹਨਾਂ ਲੋਕਾਂ ਦੇ ਹਾਂ ਜਿਹੜੇ ਲੋਕ ਪਦਵੀਆਂ ਉੱਤੇ ਬੈਠੇ ਹੋਏ, ਅਸੀਂ ਉਹਨਾਂ ਦੇ ਪਿੱਛੇ ਪਿੱਛੇ ਤੁਰੇ ਫਿਰਨੇ ਅਤੇ ਕਹਿੰਦੇ ਪਏ ਅਸੀਂ ਬਾਬੇ ਨਾਨਕ ਦੇ ਘਰ ਦੇ ਸਿੱਖ। ਮੈਂ ਇੱਥੇ ਬੇਨਤੀ ਕਰਾਂਗਾ, 60 ਸਰਦੀਆਂ ਉਹ ਫਕੀਰ ਬੈਠਾ ਅਤੇ ਅੱਜ ਬਗਦਾਦ ਦਾ ਹਾਕਮ ਆਇਆ, ਉਹਨੇ ਸ਼ੇਖ ਬਹਿਲੋਲ ਨੂੰ ਆ ਕੇ ਕਿਹਾ, ਦਰਵੇਸ਼ ਬਾਬਾ ਸਲਾਮ ਕੀਤੀ। ਬਹਿਲੋਲ ਨੇ ਨੇਤਰ ਨਹੀਂ ਖੋਲ੍ਹੇ। ਉਹਨੇ ਦੂਜੀ ਵਾਰ ਸਲਾਮ ਬੋਲੀ, ਬਹਿਲੋਲ ਦੀਆਂ ਅੱਖਾਂ ਖੁੱਲੀਆਂ, ਅੱਖਾਂ 'ਚ ਖੁਮਾਰੀ ਸੀ। ਕਹਿਣ ਲੱਗਾ, ਬਾਦਸ਼ਾਹ ਹਾਕਮ ਕਿਵੇਂ ਆਇਆ? ਕਹਿਣ ਲੱਗਾ, ਦਰਵੇਸ਼ ਮੇਰੀ ਇੱਛਾ ਸੀ ਤੁਸੀਂ ਮੇਰੇ ਕੋਲ ਕਦੀ ਚੱਲ ਕੇ ਨਹੀਂ ਆਏ, ਤੁਸੀਂ ਮੇਰੇ ਤੋਂ ਕਦੀ ਕੁਛ ਮੰਗਿਆ ਨਹੀਂ, ਤੁਸੀਂ ਕਦੀ ਕਿਸੇ ਦੀ ਫਰਮਾਇਸ਼ ਨਹੀਂ ਕੀਤੀ, ਮੈਂ ਅੱਜ ਆਪ ਖੁਦ ਚੱਲ ਕੇ ਆਇਆ ਕਿ ਜੋ ਕੁਝ ਮੰਗੋਗੇ ਤੁਹਾਡੀ ਝੋਲੀ 'ਚ ਪਾ ਦਿਆਂਗਾ। ਕਹਿੰਦੇ ਦਰਵੇਸ਼ ਇੰਜ ਗਰਜਿਆ ਜਿਵੇਂ ਸ਼ੇਰ ਗਰਜਦਾ। ਕਹਿਣ ਲੱਗਾ, ਉਹ ਹਾਕਮ ਚੇਤੇ ਰੱਖੀ, ਮਾਇਆ ਦੇ ਮੁਥਾਜ ਤੇਰੇ ਬੂਵੇ ਤੇ ਗੇੜੇ ਜ਼ਰੂਰ ਮਾਰਦੇ ਹੋਣਗੇ। ਇੱਕ ਵਾਰੀ ਗੁਰੂ ਨਾਨਕ ਨੇ ਝੋਲੀ ਭਰ ਦਿੱਤੀ, ਮੈਂ ਉਸ ਦਿਨ ਤੋਂ ਬਾਅਦ ਬਾਦਸ਼ਾਹਾਂ ਦੇ ਦਰ ਤੇ ਵੇਖਣਾ ਬੰਦ ਕਰ ਦਿੱਤਾ। ਮੈਂ ਸ਼ਹਿਨਸ਼ਾਹ, ਮੇਰੀ ਝੋਲੀ ਸ਼ਹਿਨਸ਼ਾਹ ਨੇ ਭਰੀ ਹੈ। ਫਕੀਰ ਦੇ ਬੋਲ ਸੁਣ ਕੇ ਬਾਦਸ਼ਾਹ ਕੰਬਿਆ। ਅਗਲੀ ਗੱਲ ਉਹਨੇ ਕਿਹਾ, ਹਾਂ ਮੈਂ ਇੱਕ ਗੱਲ ਤੇਰੇ ਤੋਂ ਮੰਗਣਾ। ਬਾਦਸ਼ਾਹ ਕਹਿੰਦਾ, ਦੱਸ। ਕਹਿੰਦਾ, ਵਕਤ ਬੜਾ ਕੀਮਤੀ ਹੈ, ਨਾ ਆਪਣਾ ਸਮਾਂ ਬਰਬਾਦ ਕਰ ਤੇ ਨਾ ਮੇਰੇ ਵਕਤ ਨੂੰ ਕਤਲ ਕਰ, ਮੈਨੂੰ ਆਪਣੇ ਪਿਆਰੇ ਦੀ ਯਾਦ ਵੀ ਜੁੜੀ, ਤੂੰ ਜਾ ਇੱਥੋਂ। ਚਲਾ ਗਿਆ ਜੀ। ਉਹ ਚੇਲੇ ਸਨ ਕੋਲ ਬੈਠੇ, ਇੱਕ ਨੇ ਕਹਿ ਦਿੱਤਾ ਬਹਿਲੋਲ ਨੂੰ, ਬਾਬਾ ਬਾਦਸ਼ਾਹ ਕੋਲ ਤੁਸੀਂ ਕਿਹੜਾ ਮੰਗਣ ਗਏ? ਉਹ ਤਾਂ ਖੁਦ ਕੁਝ ਦੇਣ ਲਈ ਆਇਆ ਸੀ। ਤੇ ਅੱਗੋਂ ਹੱਸ ਕੇ ਕਹਿਣ ਲੱਗੇ, ਬੇਟਾ ਤੂੰ ਕੀ ਜਾਣਨਾ ਖੈਂ? ਕਹਿਣ ਲੱਗਾ, ਜਿਸ ਇਬਾਦਤ ਖਾਨੇ ਵਿੱਚ ਤੁਸੀਂ ਬੈਠੇ ਹੋ ਇਹਦੀ ਛੱਤ ਡਿੱਗ ਗਈ ਹੈ, ਛੱਤ ਪਵਾ ਲੈਂਦੇ। ਉਹਨੂੰ ਕਹਿੰਦੇ, ਮੇਰੇ ਇਬਾਦਤ ਖਾਨੇ ਦੀ ਛੱਤ ਪਾ ਦੇ। ਬਹਿਲੋਲ ਦੀ ਗੱਲ ਸੁਣਿਓ, ਕਹਿਣ ਲੱਗੇ, ਬੇਟਾ ਕਿ ਜਦੋਂ ਹਾਕਮ ਆਇਆ ਮੈਂ ਬੈਠਾ ਕਿਵੇਂ ਸੀ? ਕਹਿੰਦਾ, ਬਾਬਾ ਲੱਤਾਂ ਪਛਾੜ ਕੇ, ਲੱਤਾਂ ਸਿੱਧੀਆਂ ਕਰਕੇ। ਕਹਿਣ ਲੱਗੇ, ਬੇਟਾ ਚੇਤੇ ਰੱਖੀ, ਜਦੋਂ ਹੱਥ ਪਸਾਰਨੇ ਸ਼ੁਰੂ ਕਰ ਦਿੱਤੇ ਉਦੋਂ ਲੱਤਾਂ ਪਸਾਰਨ ਵਾਲੀ ਅਵਸਥਾ ਚਲੀ ਜਾਏਗੀ। ਗੱਲ ਮੇਰੀ ਸਮਝਿਓ, ਮੈਂ ਲੱਤਾਂ ਪਸਾਰ ਕੇ ਬੈਠਾ ਸੀ ਤੇ ਜੇ ਮੈਂ ਹੱਥ ਪਸਾਰਨੇ ਸ਼ੁਰੂ ਕਰਾਂਗਾ ਤੇ ਮੈਨੂੰ ਇਹੋ ਜਿਹੇ ਬੰਦਿਆਂ ਨੂੰ ਲੈਣ ਵਾਸਤੇ ਅੱਗੋਂ ਜਾਣਾ ਪਏ ਕਰੇਗਾ। ਮੈਂ ਬੇਨਤੀ ਕਰਾਂ, ਗੁਰੂ ਕਹਿੰਦਾ ਗੁਰਪੀਰ ਸਦਾਏ, ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਆਂ ਪਾਏ, ਕਾਲ ਖਾਏ ਕਿ ਚੱਥੋਂ ਦੇ ਨਾਨਕ ਰਹਾ ਪਛਾਣੇ ਸੀ। ਬੇਨਤੀ ਅੱਜ ਗੁਰੂ ਅਮਰਦਾਸ ਕਹਿੰਦੇ ਨੇ ਕਿ ਜੇਕਰ ਦਰਵੇਸ਼ ਆਪਣੀਆਂ ਇੱਛਾਵਾਂ ਨੂੰ ਤਿਆਗ ਦੇਵੇ, ਆਪਣੇ ਅੰਦਰ ਦਾ ਤੋਖਲਾ ਚਿੰਤਾ ਝੋਰੇ ਨੂੰ ਖਤਮ ਕਰ ਦੇਵੇ,
ਤਿਸ ਕੇ ਚਰਨ ਪਖਾਲੀਆ ਨਾਨਕ ਹੋਂ ਬਲਿਹਾਰੇ ਜਾਓ।
ਹਜ਼ੂਰ ਕਹਿੰਦੇ ਨੇ ਉਹ ਦਰਵੇਸ਼ ਲੋਕਾਂ ਦੇ ਘਰ ਅੱਗੇ ਝੋਲੀ ਅੱਡ ਕੇ ਮੰਗਣਾ ਹੈ, ਇੱਕ ਕੰਮ ਕਰ, ਜੇ ਮੰਗਣ ਦਾ ਹੀ ਚਾਹ ਹੈ ਤੇ ਆਪਣੇ ਗੁਰੂ ਦੇ ਬੂਵੇ ਅੱਗੇ ਝੋਲੀ ਅੱਡ ਕੇ ਖਲੋ ਜਾ, ਇਹਦੇ ਦਰ ਤੋਂ ਨਾਮ ਮੰਗ। ਇਸੇ ਬਾਰੇ ਗੁਰਦੇਵ ਨੇ ਕਿਹਾ ਕਿ ਜਾਚਕ ਹੈ ਹੀ ਉਹ ਜਿਹੜਾ ਵਾਹਿਗੁਰੂ ਦਾ ਨਾਮ ਮੰਗਦਾ ਹੈ। ਮੰਗਤਾ ਹੋਵੇ ਜਿਹੜਾ ਸਾਈਂ ਦੇ ਦਰ ਤੋਂ ਬੰਦਗੀ ਮੰਗਦਾ ਹੈ। ਬਾਬਾ ਫਰੀਦ ਜੈਸਾ ਦਰਵੇਸ਼ ਉਹਨਾਂ ਤੇ ਇਹ ਸ਼ਬਦ ਆਪਣੇ ਲਈ ਵਰਤੇ ਸਨ। ਕਹਿਣ ਲੱਗੇ, ਮਾਲਕਾ ਕਿ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਨਾਹ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਉਹ ਦਰਵੇਸ਼ ਕਹਿੰਦਾ, ਜੇ ਮੰਗਣਾ ਕਹਿ ਤੇ ਫਿਰ ਮੰਗ ਕਿ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਤੀਜੈ ਬੰਦਗੀ। ਜਿਹਨੇ ਆਪਣੇ ਆਸਾਂ ਨੂੰ ਅੰਦੇਸ਼ੇ ਨੂੰ ਤਿਆਗ ਦਿੱਤਾ, ਗੁਰੂ ਤੇ ਸਨਮੁਖ ਲੋ ਕੇ ਜਾਚਕ ਜਨ ਜਾਚੈ ਪ੍ਰਵਧਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਮੰਗਤਾ ਹੋਵੇ ਜਿਹੜਾ ਕਹਿ ਖੰਮ ਪੀਕਕ ਪੇਖਾਰੀ ਤੇਰੇ, ਤੂੰ ਨਿਜਪਤ ਖੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਕੋਲੋਂ ਨਾਮ ਮੰਗਦਾ ਕਹਿੰਦੇ ਅਸੀਂ ਉਹਦੇ ਚਰਨ ਮਲ ਮਲ ਕੇ ਧੋਈਏ, ਪਖਾਲੀਏ ਉਹਦੇ ਚਰਨ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਐਸੇ ਦਰਵੇਸ਼ ਤੋਂ ਮੈਂ ਕੁਰਬਾਨ ਜਾਵਾਂਗਾ ਜਿਹੜਾ ਪਰਮਾਤਮਾ ਦੇ ਨਾਮ ਦਾ ਤਾਲਿਬ ਹੈ।
ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ।
ਹਜ਼ੂਰ ਕਹਿੰਦੇ ਨੇ ਦੇਖੋ ਇੱਕ ਰੁੱਖ ਹੈ ਉਹਨੂੰ ਇੱਕ ਫਲ ਲੱਗਾ ਹੈ ਤੇ ਦੋਏ ਪੰਖੇਰੂ ਦੋ ਪੰਛੀ ਜਿਹੜੇ ਨੇ ਉਸ ਰੁੱਖ ਦੇ ਕੋਲ ਆਏ ਹਨ।
ਆਵਤ ਜਾਤ ਨਦੀ ਸਹੀ ਨਾ ਪਰ ਪੰਖੀ ਤਾਹੇ।
ਕਹਿਣ ਲੱਗੇ ਨਾ ਤਾਂ ਉਹਨਾਂ ਪੰਛੀਆਂ ਦੇ ਖੰਭ ਨੇ, ਹੈ ਦੋ ਪੰਖੀ, ਇੱਕ ਰੁੱਖ ਹੈ ਇੱਕ ਫਲ ਲੱਗਾ ਹੈ ਤੇ ਦੋ ਪੰਛੀ ਨੇ, ਨਾ ਤਾਂ ਕਿਸੇ ਨੂੰ ਆਉਂਦੇ ਦਿਸੇ ਨੇ ਤੇ ਨਾ ਕਿਸੇ ਨੂੰ ਜਾਂਦੇ ਦਿਸੇ ਨੇ ਤੇ ਨਾ ਹੀ ਉਹਨਾਂ ਦੇ ਕੋਈ ਖੰਭ ਨੇ, ਉਹਨਾਂ ਦੇ ਪੰਖ ਵੀ ਨਹੀਂ।
ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਬਾਣ।
ਜਿਨ੍ਹਾਂ ਨੇ ਉਹਨਾਂ ਨੇ ਇਹ ਬਹੁ ਰੰਗੀ ਜਿਹੜੇ ਰਸ ਨੇ ਮਾਣੇ, ਪਰ ਜਿਹੜਾ ਸ਼ਬਦ ਦੇ ਰਸ ਵਿੱਚ ਜੁੜ ਗਿਆ ਉਹਨੇ ਆਪਣੇ ਆਪ ਨੂੰ ਰਸਾਂ ਤੋਂ ਅਤੀਤ ਕਰ ਲਿਆ। ਮੈਂ ਤੁਕ ਦੇ ਅੱਖਰੀ ਅਰਥ ਕੀਤੇ ਨੇ, ਪਰ ਮਨ 'ਚ ਆਵੇਗਾ ਉਹ ਪੰਛੀ ਕਿਹੜੇ, ਉਹ ਰੁੱਖ ਕਿਹੜਾ, ਉਹ ਫਲ ਕਿਹੜੇ ਸੀ ਜਿਹਦਾ ਜ਼ਿਕਰ ਗੁਰੂ ਅਮਰਦਾਸ ਕਰਦੇ ਨੇ। ਕਿਉਂਕਿ ਇਸ ਸਲੋਕ ਦੇ ਅਰਥ ਟੀਕਾਕਾਰਾਂ ਦੀ ਆਮ ਸਹਿਮਤੀ ਸਾਰਿਆਂ ਦੀ ਇੱਕੋ ਜਿਹੀ ਨਹੀਂ। ਮੈਂ ਜ਼ਿਆਦਾ ਵਿਸਤਾਰ 'ਚ ਨਹੀਂ ਜਾਵਾਂਗਾ। ਕਿਸੇ ਨੇ ਇਹ ਅਰਥ ਕੀਤੇ ਨੇ ਕਿ ਸੰਸਾਰ ਰੁੱਖ ਹੈ, ਗੁਰਮੁਖ ਤੇ ਮਨਮੁਖ ਦੋ ਪੰਛੀ ਨੇ। ਕਿਸੇ ਨੇ ਅਰਥ ਕੀਤੇ ਨੇ ਸਰੀਰ ਇਹ ਰੁੱਖ ਹੈ ਤੇ ਇਹਦੇ ਉੱਤੇ ਦੁੱਖ ਤੇ ਸੁੱਖ ਦੋ ਪੰਛੀ ਨੇ। ਕਿਸੇ ਗੁਰਮੁਖ ਨੇ ਅਰਥ ਕੀਤੇ ਨੇ ਸਰੀਰ ਇੱਕ ਰੁੱਖ ਹੈ, ਆਤਮਾ ਤੇ ਪਰਮਾਤਮਾ ਦੋ ਪੰਛੀ ਨੇ। ਇੱਥੇ ਇੱਕ ਬੇਨਤੀ ਹੈ ਕਿ ਦੇਖੋ ਇਹਦੇ ਅਰਥ ਦਾ ਦਾਅਵਾ ਕਿਸੇ ਨਹੀਂ ਕਰ ਸਕਣਾ, ਪਰ ਗੁਰਬਾਣੀ ਤੋਂ ਆਪਾਂ ਸੇਧ ਲੈ ਸਕਦੇ ਹਾਂ ਇਹਦੇ ਅਰਥ ਕੀ ਟੁੱਕਣਗੇ। ਇਕਨਾਂ ਨੇ ਆਤਮਾ ਤੇ ਪਰਮਾਤਮਾ ਕੀਤਾ ਦੋ ਪੰਖੀ, ਇਕਨਾਂ ਨੇ ਗੁਰਮੁਖ ਤੇ ਮਨਮੁਖ ਕੀਤਾ, ਇਕਨਾਂ ਨੇ ਦੁੱਖ ਤੇ ਸੁੱਖ ਪੰਛੀ ਕੀਤਾ। ਜਦੋਂ ਅਸੀਂ ਪਾਠ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਸਾਰ ਨੂੰ ਵੀ ਤਰਵਰ ਰੁੱਖ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਰੀਰ ਨੂੰ ਵੀ ਰੁੱਖ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚੇਤੇ ਰੱਖਿਓ ਆਤਮਾ ਨੂੰ ਵੀ ਪੰਖੀ ਕਿਹਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਮਨ ਨੂੰ ਵੀ ਪੰਖੀ ਕਿਹਾ ਹੈ। ਜਿਵੇਂ ਅਸੀਂ ਗੁਰਦੇਵ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ ਪਰਮਾਤਮਾ ਨੂੰ ਵੀ ਰੁੱਖ ਕਿਹਾ ਕਿ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ ਜਿਨ ਤਜਿਆ ਵਾਦ ਵਿਵਾਦ। ਇੱਥੇ ਪਰਮਾਤਮਾ ਨੂੰ ਰੁੱਖ ਨਾਲ ਤੁਲਨਾ ਦਿੱਤੀ। ਇੱਕ ਬਚਨ ਦਾਤਾਰ ਦਾ ਹੋਰ ਹੁੰਦਾ ਹੈ ਕਿ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ। ਪਰਮਾਤਮਾ ਨੇ ਅੰਮ੍ਰਿਤ ਤੇ ਜ਼ਹਿਰ ਪੈਦਾ ਕੀਤਾ ਤੇ ਸੰਸਾਰ ਰੁੱਖ ਨੂੰ ਦੋ ਲਾ ਦਿੱਤੇ ਨੇ, ਫਲ ਅੰਮ੍ਰਿਤ ਦਾ ਤੇ ਜ਼ਹਿਰ ਦਾ। ਪਰ ਗੁਰਮੁਖੋ ਜੇ ਅਸੀਂ ਪਰਮਾਤਮਾ ਪੰਛੀ ਅਰਥ ਕਰਾਂਗੇ ਗੱਲ ਕੋਈ ਢੁੱਕਦੀ ਦਿਸਦੀ ਨਹੀਂ ਪਈ। ਮੈਂ ਇਸ ਸੰਬੰਧੀ ਅਰਜ਼ ਕਰਾਂਗਾ ਕਿ ਸਰੀਰ ਇੱਕ ਰੁੱਖ ਹੈ, ਇਹਦੇ ਵਿੱਚ ਦੋ ਪੰਛੀ ਨੇ, ਇੱਕ ਮਨ ਪੰਛੀ ਹੈ ਤੇ ਦੂਜਾ ਆਤਮਾ ਪੰਛੀ ਹੈ। ਬਾਣੀ ਨੇ ਮਨ ਨੂੰ ਵੀ ਪੰਛੀ ਕਿਹਾ ਤੇ ਆਤਮਾ ਨੂੰ ਵੀ ਪੰਖੀ ਮੰਨਿਆ। ਦੋ ਬਚਨ, ਇੱਕ ਤਾਂ ਕਬੀਰ ਸਾਹਿਬ ਦਾ ਸ਼ਲੋਕ ਹੈ ਕਿ ਕਬੀਰ ਮਨ ਪੰਖੀ ਭਾਇਓ ਉੱਡ ਉੱਡ ਦਹਿ ਦਿਛਦਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਉੱਥੇ ਮਨ ਨੂੰ ਪੰਛੀ ਕਿਹਾ ਤੇ ਦੂਜਾ ਭਗਤ ਰਵਿਦਾਸ ਸਾਹਿਬ ਦਾ ਸ਼ਬਦ ਕਹਿ ਉੱਥੇ ਆਤਮਾ ਨੂੰ ਪੰਖੀ ਕਿਹਾ ਗਿਆ। ਉਹ ਸ਼ਲੋਕ ਹੈ ਕਿ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾਰੀ ਕੋ ਪਿੰਜਰ, ਪੰਖੀ ਬਸੈ ਬੇਚਾਰਾ। ਉੱਥੇ ਪੰਖੀ ਦਾ ਅਰਥ ਹੈ ਆਤਮਾ। ਇਹਦਾ ਭਾਵ ਅਰਥ ਇਹ ਕਿ ਸਾਡਾ ਸਰੀਰ ਇੱਕ ਰੁੱਖ ਹੈ, ਪਰਮਾਤਮਾ ਦਾ ਨਾਮ ਫਲ, ਇਸ ਰੁੱਖ ਵਿੱਚ ਰੱਬ ਨੇ ਨਾਮ ਵੀ ਟਿਕਾਇਆ ਹੈ, ਉਹ ਫਲ ਵੀ ਹੈ, ਤੇ ਇਹਦੇ ਅੰਦਰ ਦੋ ਪੰਛੀ ਨੇ, ਨਾ ਤਾਂ ਆਉਂਦੇ ਦਿਸਦੇ ਨੇ ਤੇ ਨਾ ਕਿਸੇ ਨੂੰ ਜਾਂਦੇ ਦਿਸਦੇ ਨੇ, ਨਾ ਇਹਨਾਂ ਦੇ ਖੰਭ ਨੇ, ਉਹ ਦੋ ਪੰਛੀ ਨੇ, ਇੱਕ ਆਤਮਾ ਤੇ ਦੂਸਰਾ ਮਨ। ਅੱਜ ਤੱਕ ਕਿਸੇ ਨੇ ਮਨ ਬਾਹਰ ਨਿਕਲਦਾ ਉਹਨੂੰ ਅੱਖਾਂ ਨਾਲ ਦ੍ਰਿਸ਼ਟ ਰੂਪ ਵਿੱਚ ਦੇਖਿਆ ਨਹੀਂ, ਕਿਉਂਕਿ ਉਹ ਆਉਂਦੇ ਜਾਂਦੇ ਦਿਸਦੀ ਨਹੀਂ, ਮਨ ਸਰੀਰ ਚੋਂ ਨਿਕਲ ਕੇ ਭਟਕਦਾ ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਆਤਮਾ ਸਰੀਰ ਵਿੱਚ ਟਿਕੀ ਹੈ ਤੇ ਜਿਸ ਦਿਨ ਇਹਨੇ ਸਰੀਰ ਵਿੱਚੋਂ ਨਿਕਲਣਾ ਸੱਚ ਇਵੇਂ ਇਹਨੇ ਜਾਂਦੀ ਹੋਈ ਨੇ ਨਜ਼ਰ ਨਹੀਂ ਆਉਂਦਾ, ਨਾ ਤਾਂ ਆਉਂਦੀ ਦਿਸੀ ਤੇ ਨਾ ਇਹ ਜਾਂਦੀ ਦਿਸੀ। ਮੈਂ ਫਿਰ ਬੇਨਤੀ ਕਰਾਂ ਕਿ ਸਰੀਰ ਰੁੱਖ ਹੈ, ਆਤਮਾ ਤੇ ਮਨ ਇਹ ਦੋ ਪੰਖੀ ਨੇ, ਨਾ ਇਹਨਾਂ ਦੇ ਖੰਭ ਨੇ, ਨਾ ਕਿਸੇ ਨੇ ਆਉਂਦੇ ਦੇਖੇ ਤੇ ਨਾ ਕਿਸੇ ਨੇ ਜਾਂਦੇ ਦੇਖੇ, ਪਰ ਇਹੀ ਮਨ ਸੰਸਾਰ ਵਿੱਚ ਜਦੋਂ ਲੁਪਤ ਹੁੰਦਾ ਹੈ, ਇਹੀ ਜੀਵ ਆਤਮਾ ਜਦੋਂ ਮਨ ਦੇ ਸੰਯੁਕਤ ਹੁੰਦੀ ਹੈ ਫਿਰ ਇਹ ਇੰਦਰੀਆਂ ਦੇ ਰਸ ਨੂੰ ਭੋਗਦੇ ਨੇ। ਇਹ ਬਹੁ ਰੰਗੀ ਰਸ ਜਿਹੜੇ ਨੇ ਇਹ ਮਾਣਦੇ ਨੇ, ਪਰ ਪਿਆਰਿਓ ਜਿਨ੍ਹਾਂ ਦਾ ਅੰਦਰ ਗੁਰੂ ਦੇ ਸ਼ਬਦ ਦੀ ਕਿਰਪਾ ਨਾਲ ਨਿਰਵਾਣ ਹੋ ਜਾਏ, ਅਤੀਤ ਹੋ ਜਾਏ, ਉਹ ਇਸ ਸੰਸਾਰ ਦੇ ਰਸਾਂ ਤੋਂ ਉੱਪਰ ਉੱਠਦਾ ਹੈ ਤੇ ਉਹ ਕੇਵਲ ਪਰਮਾਤਮਾ ਦੇ ਨਾਮ ਦੇ ਰਸ ਨੂੰ ਜਾਣਦਾ ਹੈ, ਚੱਖਦਾ ਹੈ।
ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਵਾਣ।
ਸੰਸਾਰ ਦੇ ਅੰਦਰ ਅਨੇਕਾਂ ਰਸ ਨੇ, ਇਹ ਮਨ ਪਤਾ ਨਹੀਂ ਕਿੰਨੇ ਕੁ ਰਸ ਭੋਗਦਾ ਹੈ, ਪਰ ਜਿਨ੍ਹਾਂ ਗੁਰਮੁਖਾਂ ਨੂੰ ਦਾਤੇ ਨੇ ਸ਼ਬਦ ਦੀ ਦਾਤ ਦੇ ਦਿੱਤੀ, ਉਹ ਸ਼ਬਦ ਦੀ ਕਿਰਪਾ ਨਾਲ ਇਸ ਰਸ ਤੋਂ ਅਤੀਤ ਹੋ ਗਏ, ਉਹ ਨਿਰਵਾਣ ਹੋਏ ਹਨ।
ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ।
ਜੋ ਪਰਮੇਸ਼ਵਰ ਦੇ ਨਾਮ ਦਾ ਰਸ ਹੈ, ਜੋ ਪਰਮਾਤਮਾ ਦੇ ਨਾਮ ਦਾ ਫਲ ਦਾ ਰਸ ਹੈ, ਜਿਨ੍ਹਾਂ ਨੇ ਉਸ ਰਸ ਨੂੰ ਮਾਣਿਆ ਉਹਨਾਂ ਦੇ ਮਸਤਕ ਉੱਤੇ ਪਰਮਾਤਮਾ ਦੀ ਬਖਸ਼ਿਸ਼ ਦਾ ਨਿਸ਼ਾਨ ਪੈ ਗਿਆ। ਇਹਦੇ ਥੋੜ੍ਹੇ ਜਿਹੇ ਅਸੀਂ ਸੰਖੇਪ ਜਿਹਾ ਭਾਵ ਅਰਥ ਸਮਝ ਲਈਏ। ਪਿਆਰਿਓ ਸਰੀਰ ਸਭ ਨੂੰ ਮਿਲਿਆ, ਜਿੰਨੇ ਅਸੀਂ ਮਨੁੱਖ ਬੈਠੇ, ਆਤਮਾ ਤੇ ਮਨ ਸਾਰਿਆਂ ਵਿੱਚ ਹੈ, ਪਰ ਕਿਤੇ ਮਨ ਵਾਸ਼ਨਾ ਸੰਯੁਕਤ ਹੋ ਗਿਆ, ਇਹ ਦੁਨੀਆਂ ਦੇ ਰਸ ਵਿੱਚ ਮਸਤ ਹੈ, ਇਹਦਾ ਰਸ ਮੁੱਕਦਾ ਹੀ ਨਹੀਂ ਪਿਆ, ਦਿਨ ਰਾਤ ਰਸ ਵਿੱਚ ਗਲਤਾਨ ਰਹਿੰਦਾ। ਪਰ ਜਿਨ੍ਹਾਂ ਨੂੰ ਇਸ ਸਰੀਰ ਵਿੱਚੋਂ ਸ਼ਬਦ ਦੀ ਕਮਾਈ ਨਾਲ ਨਾਮ ਦਾ ਰਸ ਆ ਗਿਆ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਕਹਿੰਦੇ ਨੇ ਉਹਨਾਂ ਦੇ ਮੱਥੇ ਤੇ ਰੱਬ ਦੀ ਬਖਸ਼ਿਸ਼ ਦਾ ਨਿਸ਼ਾਨ ਪੈ ਗਿਆ, ਉਹ ਕੇਵਲ ਪਰਮਾਤਮਾ ਦੇ ਰਸ ਵਿੱਚ ਹੀ ਮਗਨ ਰਹਿੰਦੇ, ਸੰਸਾਰ ਦੇ ਇੰਦਰੀਆਂ ਦੇ ਰਸ ਵਿੱਚ ਨਹੀਂ, ਉਹ ਇੰਦਰੀਆਂ ਦੇ ਰਸ ਤੋਂ ਮੁਕਤ ਹੋਏ ਨੇ। ਇਸ ਤੋਂ ਅੱਗੇ ਪੌੜੀ, ਇਹ ਪੌੜੀ ਹੈ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਦਾਤਾ ਜੀ ਦੀ, ਉਹ ਇਹ ਬਖਸ਼ਿਸ਼ ਕਰ ਰਹੇ ਹਨ।
ਪੌੜੀ ਆਪੇ ਧਰਤੀ ਆਪੇ ਹੈ ਰਾਹਕ, ਆਪ ਜੰਮਾਏ ਪੀਸਾਵੈ।
ਉਹ ਪਰਿਪੂਰਨ ਪਰਮਾਤਮਾ ਆਪੇ ਧਰਤੀ, ਜ਼ਮੀਨ ਵੀ ਉਹ ਆਪ ਹੈ ਜਿੱਥੇ ਫਸਲ ਬੀਜਣੇ, ਆਪੇ ਹੈ ਰਾਹਕ, ਆਪ ਹੀ ਹਲ ਵਾਹਣ ਵਾਲਾ, ਕਿਰਸਾਨੀ ਕਰਨ ਵਾਲਾ, ਖੇਤੀ ਕਰਨ ਵਾਲਾ। ਤੇ ਅਗਲਾ, ਆਪ ਜੰਮਾਏ, ਆਪ ਹੀ ਉਹ ਫਸਲ ਨੂੰ ਬੀਜਦਾ ਹੈ, ਜਮਾਉਂਦਾ ਹੈ, ਤੇ ਆਪੇ ਪਾਣੀ ਦੇ ਕੇ ਵਾੜ ਲਾ ਕੇ ਉਸ ਫਸਲ ਨੂੰ ਪਕਾਉਂਦਾ ਹੈ। ਆਪੇ ਜ਼ਮੀਨ ਹੈ, ਆਪੇ ਹਲ ਵਾਹੁਣ ਵਾਲਾ ਹੈ, ਆਪੇ ਫਸਲ ਜਮਾਉਣ ਵਾਲਾ ਹੈ, ਤੇ ਜਦੋਂ ਫਸਲ ਪੱਕ ਜਾਂਦੀ ਹੈ ਤੇ ਉਹਦੇ ਦਾਣੇ ਝਾੜ ਕੇ ਆਪ ਹੀ ਉਹਨੂੰ ਚੱਕੀ ਵਿੱਚ ਪਾ ਕੇ ਚੱਕੀ ਦੇ ਪੁੜਾਂ ਵਿੱਚ ਪੀਸਣ ਵਾਲਾ ਹੈ।
ਆਪ ਪਕਾਵੇ ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੇ।
ਦੇਖੋ ਇਹ ਸਰਵ ਵਿਆਪਕਤਾ, ਆਪਾਂ ਲੰਗਰ ਛਕਣੇ ਹਾਂ ਨਾ, ਜਦੋਂ ਮੇਨ ਕਿਵਾੜ 'ਚ ਆਪਾਂ ਅੰਦਰ ਜਾਂਦੇ ਹਾਂ ਤੇ ਉੱਥੇ ਤੁਕਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਅੱਜ ਇਸ ਪੌੜੀ 'ਚ ਆਈਆਂ ਨੇ, ਜੋ ਹੁਕਮ ਰੂਪ ਪੌੜੀ ਹੈ। हजूर कहते ने वह वैगुरु परमात्मा ये आप ही पकांदा है, आ लंगर आप ही पका रहे है, आपे भांडे साफ करके संगत के सामने लंगर वरतान लिए भांडे सजा देंदा, परोस देंदा लंगर, ते करदा की है आप ही बैठ के विच छकी जांदा है। इहदा मतलब कि गुरु रामदास कहिंदे ने सिखा कि तू लंगर कर, तू प्रशादा छका, तू अनाज लिया, पर कदी भी अपने आप नूं इह ना समझ के मैं सब कुछ कीता नहीं। प्यारिया, पकाण वाला भी वो, खाण वाला भी वो, भांडे सजाण वाला भी वो, बीजन वाला भी वो, ते पीसन वाला भी वो। हजूर कहिंदे ने आपे उहने भांडे दे दिते, लंगर परोस दिता, ते आप ही पंगत विच बैठ के शकन लगा है।
आपे जल आपे दे छिंगा, आपे चुली परावा,
आपे ही संगत विच बैठ के लंगर छक लिया, आपे ही पानी वरतांदा पिया परमात्मा, पानी वरतान वाला भी ओ, ते आपे दे छिंगा। छिंगा दा अर्थ है कि अजकल ना उन्हूं टुथपीक कहिंदे आ साडे लोग, लंगर छकन तो बाद ना वो डक्का शब्द वरत लो, तीला वरत लो सीधा जिहा, कि जिहड़ा भोजन दंदां विच फस जावे उन्हूं कढ़न वास्ते। कहिंदे ने परमात्मा रोटियां भी पकाना है, वरताना भी पिया, परोसना भी पिया, खाना भी पिया है, आपे पानी वरताई जाने, आपे नाल नाल छिंगा देना पिया, वो डक्के दे रहे हैं, तीले दे रहे हैं, जिदे नाल फसे हुए भोजन नूं बाहर कढ़ के आपे चुली करी जांदा है। चुलियां करन वाला भी वो आप है।
आपे संगत सद बहल, आपे विदा करावे,
आपे ही गुरु की संगत नूं बुला लैंदा है, आपे लंगर च किसे नूं लाया। ते सच्ची गल मैं कहना गुरु रामदास जी, ये पौड़ी सारी दरबार साहब ते ढुकदी पई, किन्ना कु असीं देखने अगे बंदा सांभण वाला किन्ने कु ने जी, आपे ही संगत साधदा पिया, किसे एडवरटाइजमेंट ते नहीं कीती ना, आपे ही संगत आई जांदी है, आपे ही लंगर पकाई जांदे ने, आप ही थालियां वरताई जाते हैं, आप ही धोई जाते हैं, जेड़े लंगर के भांडे मांजते हैं उन्हें कोई तनखाह थोड़ी है नहीं, पर करमा धोन वाले कोई तनखाह ले रहे हैं। ये मालक तेरे घर भी सब कुछ आपे वरतदा है, आपे संगत बुला लेना है, आपे भांडे वरता देना है, आपे भांडे मांजी जाना है, आपे पकाई जाना है, ते आपे खाई जाना है, तेरी खेड़ आपे आपे की इत्थे वरदी पई है। सब कुछ करन कराण वाले तुसीं आप हो, खे मेरे मालक आपे संगत नूं सद लैना है, खुशियां दे दे के फिर आपे वदायगी दे दे के तोरी जाना है, आप दी वदायगी नाल संगत वापस जांदी है।
जिस नौ कृपाल होवै हर आपे, तिस नूं हुक्म मनावै।
जिस ऊपर मेरा वैगुरु आप कृपालू हो जाए, आप दयालु होवे, उस सिख तो अपना हुक्म वो आप मनांदा है। बेनती करा इन्हां दो श्लोकां दे भाव अर्थ जे संत बने ही है, वैसे तो अपने आप नहीं बनिया जांदा, ते साडे बंदियां नूं गल जचदी नहीं। हुण कईयां ने अज कथा सुन के मन च घमाणा, कईयां ने हो सकदा फोन भी करने होण, अज की बोल दिता जी, सुनदे नहीं ना लोकी। मैं बेनती करांगा, गुरु गोबिंद सिंह जी ने कहा ये तो बड़े ज्ञानी जिन्हों जानी पै बखानी नाए, ऐसो ना परपंच मन पूलिया नियत कह। ते जेकर कोई सिक्खी दे बाणे थले पाप करदा है, उहदे पाप नू नशर करना निंदिया नहीं। मैं बेनती करांगा जे दरवेश बन के दर दर दियां रोटियां दा मुथाज खें, बंदियां दे दर दा मुथाज है, फिर कादी दरवेशी ते कादी सिक्खी। हजूर कहिंदे ओ जिहड़ा रब दे सहारे ते जींदा खें, जिहड़ा अंदर दे अंदेशे छड़ दिंदा, जिहड़ा नाम दे रस भी जुड़दा, ते पौड़ी जिहदे विच सब कुछ आपे परमात्मा करदा है। अज इन्नियां कु बेनतियां प्रवान करियो, क्योंकि निरंतर कई दिनों तो बोलदियां सच्ची गल आखिर शरीर है। जिन्हां नूं प्रोग्राम मिल जांदा वह प्रसन्न हुंदे ने, जिन्हां नूं नहीं मिलदा वह नाराज हो जांदे ने। जे मान लो हुण शरीर ढिला लगदा पे, कोई प्रोग्राम कैंसल हो जाए ना, फिर भी नाराज हो जाने। पर मैं एक बेनती करांगा, आखिर शरीर है, किन्ना कोई नूं आपां खिचांगे। कृपा करियो, अरदास करियो, प्रोग्राम कराण वाले भी जे एक साल ना मिले, अगले साल ची जे रब जिंदगी दे, क्योंकि जे इको दम 24 घंटिया विच दो तीन तीन घंटे सौना होवे ते फिर शरीर दा बनेगा कि। मेरी बेनती है अज मेरे तो बोलदिया जे कोई लफज तलफज समझ ना पिया होवे ते कृपा करके मैनू बख्श दिया जे। गुरु रामदास सोढ़ी सुल्तान, कृपा करके आप ही विच वरत के अरोगता बख्शो, आप ही विचार करा लेनी। आओ सतगुरु दे अमृत बचन अखीरलियां पौड़ी दियां तुकां श्रवण करिए जी।
आपे संगत सद बहल, आपे विदा करावै, जिसनों किरपाल होवै हर आपे, तिसनों हुक्म मनावै। वाहिगुरु जी का खालसा, वाहिगुरु जी की फतेह।